ਕਹਿੰਦੇ ਚੰਦਨ ਦੇ ਨੇੜੇ ਜਿਹੜਾ ਵੀ ਦਰਖਤ ਹੁੰਦਾ ਹੈ ਉਹਦੇ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ। ਜੇ ਆ ਕੇ ਕੋਈ ਕੁਹਾੜਾ ਵੀ ਲਾਵੇ ਨਾ, ਤਰਖਾਣ ਕੋਈ ਮਿਸਤਰੀ ਕਹਿ ਲਓ, ਕੋਈ ਲੱਕੜਾਂ ਵੱਢਣ ਵਾਲਾ ਲੱਕੜਹਾਰਾ, ਉਹ ਜਦੋਂ ਆ ਕੇ ਕੁਹਾੜਾ ਵੀ ਮਾਰਦਾ ਤੇ ਉਹ ਕੁਹਾੜੇ ਦੇ ਦਸਤੇ ਦੇ ਵਿੱਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ। ਇਹ ਚੰਦਨ ਵਿੱਚ ਪਾਵਰ ਹੈ, ਪਰ ਇੱਕੋ ਇੱਕ ਬਾਸ ਹੈ ਜਿਹਦੇ ਵਿੱਚੋਂ ਚੰਦਨ ਦੀ ਮਹਿਕ ਨਹੀਂ ਆਉਂਦੀ। ਕਬੀਰ, ਬਾਸ ਵਡਾਈ ਬੁੱਢਿਆ, ਇਹ ਮਤ ਡੂਬੋ ਕੋਏ, ਚੰਦਨ ਕਹਿ ਨਿਕਟੈ ਬਸੈ ਬਾਸ ਸੁਗੰਧ ਨਾ
ਹੋਏ।
ਬਾਸ ਵਿੱਚੋਂ ਕਦੇ ਮਹਿਕ ਨਹੀਂ ਆ ਸਕਦੀ, ਭਾਵੇਂ ਉਹ ਚੰਦਨ ਦੀਆਂ ਜੜਾਂ 'ਚ ਵੀ ਉੱਗ ਪਵੇ, ਉਹਦੇ 'ਚੋਂ ਮਹਿਕ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਕਿਉਂਕਿ ਉਹਨੂੰ ਮਾਨ ਹੈ, ਉਹਨੂੰ ਹੰਕਾਰ ਹੈ। ਕਦੇ ਪਾਸ ਚੰਦਨ ਨਾ ਹੋਵੇ, ਈਰਖਾ ਦਾ ਫਿਰੇ ਮਾਰਿਆ। ਗੱਡੀਆਂ ਵਿੱਚ ਜਾਈਦਾ ਤੇ ਟਰੱਕਾਂ ਦੇ ਪਿੱਛੇ ਲਿਖਿਆ ਪੜੀਦਾ, ਓਏ ਸੜੋ ਮਤ ਰੀਸ ਕਰੋ, ਤੇ ਮੈਂ ਸੋਚਣਾ ਹੁੰਦਾ ਓਏ ਜੇ ਕਿਤੇ ਇਹ ਗੱਲ ਸਾਰੇ ਲਾਗੂ ਕਰ ਲੈਣ, ਲੈ ਇੰਨੀ ਗੱਲ 'ਚ ਹੀ ਕਿੱਡਾ ਵੱਡਾ ਗਿਆਨ ਛੁਪਿਆ ਪਿਆ। ਖੁਸ ਸਤਨਾਮ
ਵਾਹਿਗੁਰੂ।
ਕਿਸੇ ਨੇ ਲਿਖਾ ਲਿਆ, ਹੋ ਸਕਦਾ ਟਰੱਕ ਵਾਲਾ ਈਰਖਾ ਕਰਦਾ ਹੋਵੇ ਨਾਲ ਦੇ ਨਾਲ। ਹੁਣ ਸਾਡੇ ਵਿੱਚ ਘਰਾਂ ਦੇ ਵਿੱਚ ਫੁੱਟ ਪਈ ਹੋਈ ਆ, ਕੋਈ ਗੱਡੀ ਲੈ ਆਵੇ ਚੰਗੀ, ਕਹੀਦਾ ਜਾਂ ਮੇਰੀ ਵੀ ਇਹਦੇ ਨਾਲ ਦੀ ਆਵੇ, ਜਾਂ ਇਹਦੇ ਵਾਲੀ ਦੇ ਵੀ ਐਕਸੀਡੈਂਟ ਕਰ ਸੱਚੇ ਪਾਤਸ਼ਾਹ, ਜਾਂ ਮੇਰੀ ਵੀ ਕੋਠੀ ਬਣੇ, ਜਾਂ ਫਿਰ ਇਹਦੇ ਵਾਲੀ ਵੀ ਢਾ। ਕਿਰਪਾ ਕਰ ਦਿਓ, ਕਿਸੇ ਨੂੰ ਕਿਸੇ ਨਾਲ ਈਰਖਾ, ਕਿਸੇ ਨੂੰ ਕਿਸੇ ਨਾਲ ਈਰਖਾ, ਗੁਆਂਢੀ ਨੂੰ ਗੁਆਂਢੀ ਨਾਲ ਹੋ ਰਹੀ ਈਰਖਾ, ਭਰਾ ਨੂੰ ਭਰਾ ਨਾਲ ਈਰਖਾ ਹੋ ਰਹੀ ਆ, ਇਸੇ ਤਰ੍ਹਾਂ ਬਾਬਾ ਬ੍ਰਹਮਦਾਸ ਨੂੰ ਗੁਰੂ ਅਰਜਨ ਦੇਵ ਮਾਨ ਨਾਲ ਈਰਖਾ ਹੋ ਗਈ। ਉਹ ਕਹਿੰਦੇ ਚੇਲੇ ਮੇਰੇ ਤੇ ਕੀ ਕਹਿੰਦੇ ਆ, ਕਹਿੰਦੇ ਦਰਸ਼ਨ ਕਰਨ ਜਾਣੇ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ। ਕੀ ਮੈਂ ਫਕੀਰ ਨਹੀਂ, ਮੈਂ ਫਕੀਰ ਨਹੀਂ, ਪਰ ਸਾਧ ਸਿੰਘ ਜੀ ਦਰਖਤ ਤੇ ਸਾਰੇ ਨੇ, ਚੰਦਨ ਦਾ ਮੁਕਾਬਲਾ ਕੋਈ ਕਰ ਸਕਦਾ? ਹੁਣ ਸਾਧ ਸੰਗਤ ਕਿੰਨਾ ਪਾਣੀ ਵਗਦਾ, ਨਦੀਆਂ ਨਾਲੇ ਦਰਿਆ ਤੇ ਬੜੇ ਨੇ, ਪਰ ਸਮੁੰਦਰ ਦਾ ਮੁਕਾਬਲਾ ਕੋਈ ਕਰ ਸਕਦਾ? ਜਾਨਵਰ ਬੜੇ ਨੇ, ਪਰ ਸ਼ੇਰ ਦਾ ਮੁਕਾਬਲਾ ਕੋਈ ਕਰ ਸਕਦਾ? ਪੰਛੀ ਬੜੇ ਨੇ, ਹੰਸ ਦਾ ਮੁਕਾਬਲਾ ਕੋਈ ਕਰ ਸਕਦਾ? ਸਾਧ ਸੰਗਤ ਜੀ ਪੰਛੀ ਤੇ ਬੜੇ ਨੇ, ਅੱਜ ਦਾ ਅੱਜ ਦੀ ਗੱਲ ਲੈ ਲਓ, ਪੰਛੀ ਤੇ ਬੜੇ ਨੇ ਪਰ ਹੰਸ ਆਪਣੀ ਮਿਸਾਲ ਆਪ ਹੈ, ਦਰਿਆ ਤੇ ਬੜੇ ਨੇ ਪਰ ਸਮੁੰਦਰ ਆਪਣੀ ਮਿਸਾਲ ਆਪ ਹੈ, ਜਾਨਵਰ ਤੇ ਬੜੇ ਨੇ ਪਰ ਸ਼ੇਰ ਆਪਣੀ ਮਿਸਾਲ ਆਪ ਹੈ, ਧਾਤਾਂ ਤੇ ਬੜੀਆਂ ਨੇ ਪਰ ਸੋਨਾ ਆਪਣੀ ਮਿਸਾਲ
ਆਪ ਹੈ,
ਆਪ ਹੈ ਗੁਰੂ ਤੇ ਬੜੇ ਨੇ ਪਰ ਬਾਜਾਂ ਵਾਲਾ ਆਪਣੀ ਮਿਸਾਲ
ਆਪ ਹੈ,
ਆਪ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਗ੍ਰੰਥ ਤੇ ਬੜੇ ਨੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਮਿਸਾਲ
ਆਪ ਹੈ,
ਸੰਤ ਤੇ ਬੜੇ ਨੇ ਪਰ ਬਾਬਾ ਅਤਰ ਸਿੰਘ ਜੀ ਆਪਣੀ ਮਿਸਾਲ
ਆਪ ਹੈ।
ਇਹੋ ਜਿਹੇ ਸਾਧ ਕਮਾਈ ਵੱਲ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਮੁਕਾਬਲਾ ਕਿਤੇ ਕੌਣ ਕਰ ਸਕਦਾ? ਉਹਦੇ ਚੇਲੇ ਕਹਿੰਦੇ ਅਸੀਂ ਦਰਸ਼ਨ ਕਰਨ ਜਾਣਾ, ਉਹ ਕਹਿੰਦਾ ਤੁਸੀਂ ਮੇਰੇ ਹੀ ਦਰਸ਼ਨ ਕਰ ਲਓ, ਛੱਡੋ ਪਰੇ ਕਿਆ ਲੈਣਾ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨਾਂ ਦਾ ਤੁਸੀਂ? ਉਸ 80 ਜਣੇ ਤਿਆਰ ਹੋ ਗਏ। ਇਹ ਸੋਚਦਾ ਹੈ ਮੈਂ ਅੰਮ੍ਰਿਤਸਰ ਕਾਹਨੂੰ ਆਉਣਾ ਸੀ ਜੇ ਮੈਨੂੰ ਪਤਾ ਹੁੰਦਾ ਵੀ ਇੰਜ ਕਹਿਣਗੇ। ਫਿਰ ਸੋਚਦਾ ਵੀ ਇੰਨੇ ਜਣੇ ਨੇ ਕਿ ਤੂੰ ਇੰਨਾ ਬਗਾਵਤ ਕਰ ਦੇਣ ਵੀ ਇਹਦੇ ਸਾਰੇ ਹੀ ਜਥਾ ਪਾਟ ਤੂੰ ਮੇਰਾ ਵੀ ਮੇਰੇ ਨਾਲ ਤੇ 200 ਜਣਾ ਫਿਰਦਾ, ਜੇ 80 ਨਿਕਲ ਗਏ ਇਕੱਠੇ ਹੀ ਇਹ ਤੇ ਬਗਾਵਤ ਕਰ ਦੇਣਗੇ ਤੇ ਅੜੇ ਖੜੇ ਨੇ ਵੀ ਅਸੀਂ ਦਰਸ਼ਨ ਜ਼ਰੂਰ ਕਰਨੇ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ। ਫਿਰ ਕੀ ਕਹਿੰਦਾ ਬਾਬਾ ਬ੍ਰਹਮਦਾਸ ਨੇ ਹਾਂ ਕਰਤੀ, ਕਹਿੰਦੇ ਜਾਓ ਆਗਿਆ ਤੇ ਦੇ ਦੇਣਾ, ਪਰ ਇੱਕ ਗੱਲ ਦਾ ਧਿਆਨ ਰੱਖਿਓ ਜੇ ਗੁਰੂ ਕੋਲ ਚੱਲੇ ਹੋ ਨਾ, ਚੱਲੇ ਤੇ ਜਾਓ, ਜਵਾਬ ਤੇ ਨਹੀਂ ਦਿੰਦਾ, ਪਰ ਉੱਥੇ ਬਹੁਤਾ ਚਿਰ ਬੈਠੇ ਹੋ ਨਾ, ਮੈਂ ਸੁਣਿਆ ਹੈ ਜਿਹੜਾ ਬਹੁਤਾ ਚਿਰ ਬਹਿ ਜੇ ਨਾ, ਜਿਹੜਾ ਉਹਨਾਂ ਦੀ ਆਸਾ ਦੀ ਵਾਰ ਸੁਣ ਲੈ, ਉਹ ਕਹਿੰਦੇ ਫਿਰ ਉਹਨਾਂ ਦਾ ਹੀ ਬਣ ਜਾਂਦਾ, ਬਹੁਤਾ ਚਿਰ ਨਾ ਬੈਠਿਓ ਉੱਥੇ, ਆ ਜਿਓ ਅੰਦਰੋਂ, ਤੇ ਡਰਦਾ ਵੀ ਕਿਤੇ ਉਹਨਾਂ ਦਾ ਹੀ ਨਾ ਬਣ ਜਾਣ, ਅੰਦਰੋਂ ਡਰ ਮਾਰਦਾ ਉਹਨੂੰ ਵੀ ਕਿਤੇ ਉਹਨਾਂ ਦਾ ਹੀ ਨਾ ਬਣ ਜਾਣ। ਇਹਨੂੰ ਪਤਾ ਹੈ ਕਿ ਬਣਿਆ ਤੇ ਸਾਧੂ ਮੈਂ ਵੀ ਫਿਰਦਾ, ਪਰ ਉਹਨਾਂ ਦਾ ਮੁਕਾਬਲਾ ਨਹੀਂ ਮੈਂ ਕਰ ਸਕਦਾ, ਪਤਾ ਹੈ ਅੰਦਰੋਂ ਅੰਦਰ ਡਰਦਾ, ਮਨ ਡਰਦਾ। ਹੁਣ ਸਾਧ ਸੰਗਤ ਕਹਿੰਦਾ ਬਹੁਤਾ ਚਿਰ ਨਾ ਬੈਠਿਓ ਉੱਥੇ। ਸਾਧ ਸੰਗਤ ਜੀ ਚਲੇ ਗਏ, ਫਿਰ ਉਹਦੇ 80 ਚੇਲੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਨੇ। ਮਨ ਵਿੱਚ ਲਾਲਸਾ ਹੈ, ਇੱਛਾ ਹੈ ਦਰਸ਼ਨ ਕਰਨ ਦੀ। ਸਾਧ ਸੰਗਤ ਜੀ ਹੌਲੀ ਹੌਲੀ ਚੱਲਦੇ ਜਾ ਰਹੇ ਨੇ, ਬੜੀ ਮੌਜ ਵਿੱਚ, ਬੜੀ ਮਸਤੀ ਵਿੱਚ, ਹੋਰ ਵੀ ਗੁਰਸਿੱਖ ਆ ਰਲੇ, ਜਿਹੜੇ ਪਿਆਰ ਦੇ ਸ਼ਬਦ ਪੜ੍ਹਦੇ ਨੇ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰਾ ਮਨ ਲੋਚੈ
ਗੁਰ ਦਰਸ਼ਨ ਤਾਈ,
ਬਿਲਪ ਕਰੇ ਤੇਖਾ ਨਾ ਉਤਰੈ
ਸ਼ਾਂਤ ਨਾ ਆਵੈ
ਬਿਨ ਦਰਸ਼ਨ ਸੰਤ ਪਿਆਰੇ ਜੀ। ਪਿਆਰ ਵਿੱਚ ਸੰਗਤਾਂ ਅੰਮ੍ਰਿਤਸਰ ਵੱਲ ਜਾ ਰਹੀਆਂ ਔਰ ਪਿਆਰ ਦੇ ਸ਼ਬਦ ਪੜ੍ਹਦੀਆਂ ਨੇ। ਕਦੋਂ ਆਵੇਂਗੀ ਰੁੱਤੇ ਨੀ ਭਾਗ ਵਾਲੀਏ ਹੋਣਗੇ ਸਾਰ ਬਾਬਾ ਬ੍ਰਹਮਦਾਸ ਦੇ ਚੇਲੇ ਕਹਿੰਦੇ ਕਦੋਂ ਅਸੀਂ ਮਹਾਰਾਜ ਦੇ ਜਾ ਕੇ ਦਰਸ਼ਨ ਕਰੀਏ। ਪਰਿਕਰਮਾ ਵਿੱਚ ਤੁਰੇ ਜਾ ਰਹੇ ਆ ਤੇ ਕੀ ਵੇਖਿਆ, ਇੱਕ ਪਿੰਗਲਾ ਜਿਵੇਂ ਸੁਚਾਲਾ ਸਿੰਘ ਉਹ ਬੈਠਾ, ਉਹ ਸਾਧ ਸੰਗਤ ਜੀ ਆਪਣੀ ਮੌਜ ਵਿੱਚ ਪਰਿਕਰਮਾ ਦੇ ਵਿੱਚ ਬੈਠਾ ਸ਼ਬਦ ਪੜ੍ਹਦਾ। ਪਿੰਗਲ ਪਰਬਤ ਪਾਰ ਪਰੇ ਖਲ ਚਤਰ
ਬਕੀਤਾ
ਬਕੀਤਾ ਅੰਧਲੇ ਤ੍ਰਿਪਵਨ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਬੜੀ ਮੌਜ ਵਿੱਚ ਇਹ ਤੁਰੇ ਜਾਂਦੇ ਨੇ, ਹੈਰਾਨ ਹੁੰਦੇ ਨੇ, ਕਿਧਰੇ ਨੇਤਰਹੀਣ ਬੜੇ ਆਨੰਦ ਵਿੱਚ ਪੜ੍ਹਦੇ ਨੇ। ਚੱਲਦੇ ਚੱਲਦੇ ਅੰਮ੍ਰਿਤਸਰ ਦੀ ਧਰਤੀ ਤੇ ਦਰਬਾਰ ਸਾਹਿਬ ਮਹਾਰਾਜ ਦੇ ਕੋਲ ਪਹੁੰਚ ਗਏ। ਸੰਗਤਾਂ ਆਲੇ ਦੁਆਲੇ ਬੈਠੀਆਂ ਨੇ, ਸਾਧ ਸੰਗਤ ਜੀ ਸਤਿਗੁਰੂ ਆਸਣ ਤੇ ਬੈਠੇ ਨੇ। ਜਦੋਂ ਇਹਨਾਂ ਨੇ ਜਾ ਕੇ ਦਰਸ਼ਨ ਕੀਤੇ, ਕੀਰਤਨ ਹੋ ਰਿਹਾ, ਜਦੋਂ ਮਹਾਰਾਜ ਦੇ ਚਿਹਰੇ ਵੱਲ ਤੱਕਿਆ ਨਾ, ਜਾ ਕੇ ਤੱਕਦੇ ਹੀ ਰਹਿ ਗਏ। ਬੜੇ ਚਿਹਰੇ ਵੇਖੇ ਸੀ ਪਰ ਇਹੋ ਜੀ ਖਿੱਚ ਨਹੀਂ ਵੇਖੀ ਕਿਸੇ ਦੀ। ਚਿਹਰੇ ਬੜੇ ਵੇਖੇ ਸੀ ਪਰ ਐਸੀ ਕਸ਼ਿਸ਼ ਨਹੀਂ ਕਿਸੇ ਕੋਲ। ਮੈਂ ਬੇਨਤੀ ਬੜੀ ਵਾਰੀ ਕੀਤੀ ਆ, ਜਿੰਨੀ ਕੁ ਕਿਸੇ ਕੋਲ ਰੂਹਾਨੀਅਤ ਦੀ ਚੁੰਬਕ ਹੋਵੇ ਓਨੀ ਕੁ ਉਹਦੀ ਖਿੱਚ ਬਣਦੀ ਹੈ। ਜਿੰਨੀ ਕੁ ਜੀਵਨ ਦੀ ਉੱਚੇ ਸੁੱਚੇ ਜੀਵਨ ਦੀ ਰੂਹਾਨੀਅਤ ਦੀ ਜਿੰਨੀ ਕੁ ਸਾਡੇ ਕੋਲ ਚੁੰਬਕ ਹੋਏਗੀ ਓਨੀ ਕੁ ਸਾਡੀ ਖਿੱਚ ਬਣੇਗੀ। ਸੰਤ ਬਾਬਾ ਅਤਰ ਸਿੰਘ ਜੀ ਦੇ ਦਰਸ਼ਨ ਜਾਰਜ ਪੰਚਮ ਨੇ ਕੀਤੇ ਸੀ ਨਾ, ਤੇ ਜਾਰਜ ਪੰਚਮ ਇੱਕ ਅੰਗਰੇਜ਼ ਸੀ ਤੇ ਉਹਨੇ ਖੁਦ ਇਹ ਗੱਲ ਕਹੀ ਸੀ, ਕਹਿੰਦੇ ਕਹਿੰਦਾ ਸੀ ਜਿਹਨੇ ਰੱਬ ਵੇਖਣਾ ਨਾ ਉਹ ਮਸਤਵਾਣੇ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਕਰ ਲਓ, ਇੰਨੀ ਉਹਦੀ ਸ਼ਰਧਾ ਬਣੀ ਦਰਸ਼ਨ ਕਰ, ਕਿਉਂਕਿ ਮਹਾਂਪੁਰਖਾਂ ਦੀਆਂ ਕਮਾਈਆਂ ਹੀ ਇੰਨੀਆਂ। ਜਦੋਂ ਇਹਨੇ ਚਿਹਰੇ ਵੱਲ ਤੱਕਿਆ ਤੱਕਦਾ ਹੀ ਰਹਿ ਗਿਆ। ਸਾਰੇ ਇਹਦੇ ਚੇਲੇ ਵੇਖਦੇ ਨੇ ਮਹਾਰਾਜ ਦੇ ਚਿਹਰੇ ਵੱਲ ਇੱਕ ਟੱਕ, ਜੇ ਕਮਾਈ ਹੋਏਗੀ ਜੇ ਜਪ ਤਪ ਹੋਏਗਾ ਕਿਰਪਾ ਆਪੇ ਹੀ ਹੋ ਜਾਣੀ। ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ। ਕੀਤੇ ਚਿਹਰੇ ਵੱਲ ਤੱਕਿਆ ਇਹਨਾਂ ਨੇ, ਬਾਬਾ ਬ੍ਰਹਮਦਾਸ ਦੇ ਚੇਲੇ ਬੈਠ ਗਏ। ਇੱਕ ਟੱਕ ਮਹਾਰਾਜ ਦੇ ਚਿਹਰੇ ਵੱਲ ਤੱਕਦੇ ਰਹੇ ਜਿਵੇਂ ਚਕੋਰ ਚੰਦਰਮਾ ਵੱਲ ਤੱਕਦੀ ਵੇਖਦੇ ਰਹੇ ਵੇਖਦੇ ਰਹੇ ਬੜੀ ਮੌਜ ਵਿੱਚ ਥੋੜਾ ਸਮਾਂ ਲੰਘਿਆ ਬਾਬਾ ਬ੍ਰਹਮਦਾਸ ਦੀ ਗੱਲ ਯਾਦ ਆ ਗਈ ਇੱਕਦਮ ਉੱਠ ਖਲੋਤੇ ਵੀ ਛੇਤੀ ਛੇਤੀ ਉਹਨਾਂ ਨੇ ਕਿਹਾ ਸੀ ਸਾਡੇ ਗੁਰਦੇਵ ਨੇ ਵੀ ਜਾਣਾ ਤੇ ਜਾਣ ਸਰ ਮੁੜ ਕੇ ਆ ਜਾਣਾ ਬਹੁਤਾ ਚਿਰ ਨਹੀਂ ਬੈਠਣਾ ਪਰ ਜੀ ਤੇ ਨਹੀਂ ਕਰਦਾ ਨਾ ਉੱਠਣ ਨੂੰ ਮਨ ਤੇ ਇਹੀ ਕਰਦਾ ਵੀ ਦਰਸ਼ਨ ਕਰੀ ਜਾਈਏ ਰੱਜ ਰੱਜ ਦਰਸ਼ਨ ਕਰੀਏ ਰੱਜਦਾ ਨਹੀਂ ਮਨ ਜਿੱਦਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਸਮੇਂ ਇੱਕ ਭਾਈ ਕੰਠਾ ਸੀ ਨੇਤਰਹੀਨ ਦਿਸਦਾ ਨਹੀਂ ਅੱਖਾਂ ਤੋਂ ਬਿਲਕੁਲ ਨਹੀਂ ਨਜ਼ਰ ਆਉਂਦਾ ਇਹ ਵੀ ਆਪਣੀ ਛੱਪਰੀ ਵਿੱਚ ਬੈਠਾ ਹੋਇਆ ਅਰਦਾਸਾਂ ਕਰਦਾ ਰਹਿੰਦਾ ਸੰਗਤਾਂ ਲੰਘਦੀਆਂ ਨੇ ਕਈਆਂ ਨੂੰ ਇਹਨੇ ਆਖਿਆ ਛੇਵੇਂ ਪਾਤਸ਼ਾਹ ਕੋਲ ਮੈਨੂੰ ਵੀ ਲੈ ਚੱਲੋ ਕੋਈ ਵੀ ਨਹੀਂ ਲੈ ਕੇ ਜਾਂਦਾ ਇੱਕ ਦਿਨ ਭਾਈ ਕੰਠੇ ਨੂੰ ਇੱਕ ਗੁਰਮੁਖ ਜਾਂਦਾ ਜਾਂਦਾ ਕਹਿ ਗਿਆ ਕਹਿੰਦੇ ਕੰਠਿਆ ਓਏ ਤੈਨੂੰ ਨਹੀਂ ਕਿਸੇ ਨੇ ਲੈ ਕੇ ਜਾਣਾ ਤੂੰ ਅਰਦਾਸਾਂ ਕਰਿਆ ਕਰ ਮਹਾਰਾਜ ਜੀ ਤੇਰੇ ਕੋਲ ਆ ਜਾਣਗੇ ਤੈਨੂੰ ਨਹੀਂ ਲੈ ਕੇ ਜਾਣਾ ਕਿਸੇ ਨੇ ਜਿੰਨੀਆਂ ਮਰਜ਼ੀ ਬੇਨਤੀਆਂ ਕਰੀ ਚੱਲ ਤੇ ਸਾਧ ਸੰਗਤ ਜਦੋਂ ਇਹਨੂੰ ਕਿਸੇ ਨੇ ਕਹਿ ਦਿੱਤਾ ਫਿਰ ਉਸ ਦਿਨ ਤੋਂ ਲੱਗ ਪਿਆ ਅਰਦਾਸਾਂ ਕਰਨ ਕਹਿੰਦਾ ਮਰਜ ਮੈਂ ਨਹੀਂ ਆ ਸਕਦਾ ਨਾ ਕੋਈ ਮੈਨੂੰ ਲੈ ਕੇ ਜਾਂਦਾ ਤੇ ਤੁਸੀਂ ਵੀ ਆ ਜਾਓ ਤੁਸੀਂ ਗਰੀਬ ਤੇ ਕਿਰਪਾ ਕਰ ਦਿਓ ਨਵਾਜੋ ਗਰੀਬ ਨੂੰ ਆ ਕੇ ਨਿਮਾਣੇ ਨੂੰ ਮਾਣ ਦਿਓ ਕਰੋ ਕਿਰਪਾ ਤੇ ਭਾਈ ਕੰਠਾ ਅਰਦਾਸਾਂ ਕਰਦਾ ਰਿਹਾ ਇੱਕ ਦਿਨ ਮਨ ਜੁੜ ਗਿਆ ਖੁਦਾ ਕਰਤਾ ਹੈ ਮਨਜ਼ੂਰ ਦੁਆ ਜਬ ਦਿਲ ਸੇ ਹੋਤੀ ਹੈ ਮੁਸ਼ਕਿਲ ਤੋਂ ਯਹੀ ਹੈ ਕਿ ਇਹ ਮੁਸ਼ਕਿਲ ਸੇ ਹੋਤੀ ਹੈ ਕਹਿੰਦੇ ਅਰਦਾਸ ਰੱਬ ਪ੍ਰਵਾਨ ਕਰ ਲੈਂਦਾ ਪਰ ਜਦੋਂ ਮਨੋ ਹੋਵੇ ਤੇ ਔਖਾ ਕੰਮ ਇਹ ਆ ਵੀ ਅਰਦਾਸ ਮਨੋ ਹੁੰਦੀ ਨਹੀਂ ਜੀਵ ਅਰਦਾਸ ਕਰਦੀ ਹੈ ਮਨ ਬੋਲਦਾ ਨਹੀਂ ਭਾਈ ਕੰਠੇ ਨੇ ਅਰਦਾਸ ਕੀਤੀ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਘੋੜੇ ਤੇ ਚੜ੍ਹੇ ਘੋੜੇ ਤੇ ਹੋਏ ਸਵਾਰ ਭਾਈ ਕੰਠੇ ਦੀ ਛੱਪਰੀ ਚ ਆ ਕੇ ਦਿਸਦਾ ਨਹੀਂ ਸੀ ਇਹਨੂੰ ਬਹੁਤ ਗਰੀਬ ਹੈ ਛੱਪਰੀ ਚ ਆ ਗਏ ਮਹਾਰਾਜ ਇਕੱਲਾ ਹੀ ਰਹਿੰਦਾ ਅੰਦਰ ਵੜ ਕੇ ਕਹਿੰਦੇ ਕੰਠਿਆ ਜਦੋਂ ਮਹਾਰਾਜ ਨੇ ਆਖਿਆ ਨਾ ਕੰਠਿਆ ਉਸੇ ਸਮੇਂ ਪਛਾਣ ਲਿਆ ਵੀ ਮਹਾਰਾਜ ਨੇ ਕੀ ਕਹਿੰਦਾ ਸੱਚੇ ਪਾਤਸ਼ਾਹ
ਸਤਿ ਸ੍ਰੀ ਅਕਾਲ
ਕਹਿੰਦਾ ਮਹਾਰਾਜ ਜੀ ਤੁਸੀਂ ਆਇਓ ਸਤਿਗੁਰ ਕਹਿੰਦੇ ਕੰਠਿਆ ਤੈਨੂੰ ਕਿੱਦਾਂ ਪਤਾ ਲੱਗ ਗਿਆ ਵੀ ਅਸੀਂ ਆਏ ਹਾਂ ਤੈਨੂੰ ਕਿਹੜਾ ਦੇਖਦਾ ਨਾ ਕਦੇ ਤੂੰ ਸਾਡੀ ਆਵਾਜ਼ ਹੀ ਸੁਣੀ ਹੈ ਤੈਨੂੰ ਕਿੱਦਾਂ ਪਤਾ ਲੱਗ ਗਿਆ ਕਹਿੰਦਾ ਮਹਾਰਾਜ ਪਤਾ ਤਾਂ ਲੱਗ ਗਿਆ ਵੀ ਇੰਨੇ ਪਿਆਰ ਨਾਲ ਅੱਜ ਤੱਕ ਸੱਦੇ ਹੀ ਨਹੀਂ ਕਿਸੇ ਨੇ ਓਏ ਕੰਠਿਆ ਕਹਿਣ ਵਾਲੇ ਤੇ ਬੜੇ ਆ ਪਰ ਤੁਹਾਡੇ ਤੋਂ ਬਿਨਾਂ ਇੰਨੇ ਪਿਆਰ ਨਾਲ ਸੱਦੇ ਤੇ ਕੌਣ ਸੱਦੇ ਤੁਸੀਂ ਇੰਨੇ ਪਿਆਰ ਨਾਲ ਆਵਾਜ਼ ਮਾਰੀ ਮੈਨੂੰ ਪਤਾ ਲੱਗ ਗਿਆ ਵੀ ਸਤਿਗੁਰੂ ਹੀ ਨਿਵਾਜਣ ਮਹਾਰਾਜ ਦੀ ਆਵਾਜ਼ ਆ ਕਿਸੇ ਹੋਰ ਦੀ ਪਛਾਣ ਲਈ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ ਕਹਿੰਦੇ ਕੰਠਿਆ ਐਡੀ ਦੂਰੋਂ ਅਸੀਂ ਤੇਰੇ ਵਾਸਤੇ ਚੱਲ ਕੇ ਆਏ ਹਾਂ ਮਹਾਰਾਜ ਕਹਿੰਦੇ ਕੰਠਿਆ ਐਡੀ ਦੂਰੋਂ ਅਸੀਂ ਤੇਰੇ ਵਾਸਤੇ ਚੱਲ ਕੇ ਆਏ ਹਾਂ ਕੁਛ ਮੰਗ ਲੈ ਮਹਾਰਾਜ ਕਹਿੰਦੇ ਭਾਈ ਕੰਠੇ ਨੂੰ ਕਹਿੰਦੇ ਕੁਛ ਮੰਗ ਲੈ ਤੇ ਭਾਈ ਕੰਠਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਤੁਸੀਂ ਆ ਗਏ ਹੋਰ ਮੈਂ ਕੀ ਮੰਗਣਾ ਬਸ ਮੈਨੂੰ ਇੱਕ ਵਾਰੀ ਚਰਨਾਂ ਤੇ ਮੱਥਾ ਟੇਕ ਲੈਣ ਸਿਰ ਰੱਖਤਾ ਮਹਾਰਾਜ ਦੇ ਚਰਨਾਂ ਤੇ ਸਤਿਗੁਰ ਕਹਿੰਦੇ ਕੰਠਿਆ ਕੁਝ ਮੰਗ ਐਡੀ ਦੂਰੋਂ ਆਏ ਵੀ ਆ ਕੁਝ ਮੰਗ ਲੈ ਭਾਈ ਕੰਠਾ ਕਹਿੰਦਾ ਮਹਾਰਾਜ ਕਿਸੇ ਚੀਜ਼ ਦੀ ਇੱਛਾ ਨਹੀਂ ਸਤਿਗੁਰ ਨੇ ਤੀਜੀ ਦਫਾ ਫੇਰ ਕਿਹਾ ਕਹਿੰਦੇ ਕੁਝ ਮੰਗ ਲੈ ਜਦੋਂ ਮਹਾਰਾਜ ਨੇ ਤੀਜੀ ਵਾਰੀ ਆਖਿਆ ਨਾ ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਅੱਜ ਤੱਕ ਦੁਨੀਆ ਨੂੰ ਵੇਖਣ ਦੀ ਇੱਛਾ ਨਹੀਂ ਬਣੀ ਪਰ ਮੇਰਾ ਜੀ ਕਰਦਾ ਵੀ ਮੈਂ ਤੁਹਾਡੇ ਦਰਸ਼ਨ ਕਰਾਂ ਮੇਰਾ ਜੀ ਕਰਦਾ ਵੀ ਮੈਂ ਤੁਹਾਡੇ ਦਰਸ਼ਨ ਕਰਾਂ ਮੇਰੀ ਬੇਨਤੀ ਆ ਵੀ ਇੱਕ ਵਾਰੀ ਮੇਰੀਆਂ ਅੱਖਾਂ ਖੋਲ ਦਿਓ ਮੈਂ ਤੁਹਾਨੂੰ ਵੇਖਣਾ ਚਾਹੁੰਦਾ ਕਿਰਪਾ ਕਰ ਦਿਓ ਅਸੀਂ ਵੀ ਬੇਨਤੀ ਕਰਨੀ ਹੈ ਸਾਡੀਆਂ ਜਿਹੜੀਆਂ ਆ ਅੱਖਾਂ ਨੇ ਨਾ ਇਹਨਾਂ ਨਾਲ ਤੇ ਜੱਗ ਦਿਸਦਾ ਅਸੀਂ ਬੇਨਤੀ ਕਰੀਏ ਮਹਾਰਾਜ ਗਿਆਨ ਰੂਪੀ ਸਾਡੇ ਨੇਤਰ ਖੋਲੋ ਸਾਨੂੰ ਰੱਬ ਵੀ ਦਿਸੇ ਸਾਨੂੰ ਗੁਰੂ ਨਾਨਕ ਵੀ ਦਿਸੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਹੀ ਬਾਜਾਂ ਵਾਲਾ ਨਜ਼ਰ ਆਵੇ ਅਜੇ ਤੇ ਸਾਨੂੰ ਰਮਾਲੇ ਹੀ ਦੇਖਦੇ ਆ ਅਜੇ ਤੇ ਪੀੜਾ ਸਾਹਿਬ ਹੀ ਦੇਖਦਾ ਸੱਚੇ ਪਾਤਸ਼ਾਹ ਗਿਆਨ ਦੇ ਨੇਤਰ ਖੋਲੋ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਹੀ ਗੁਰੂ ਨਾਨਕ ਦੇ ਦਰਸ਼ਨ ਹੋ ਜਾਣ ਨਾਨਕ ਸੇ ਅੱਖੜੀਆਂ ਵਿਅਨ ਜਿੰਨੀ ਦਸੰਦੋ
ਮਾਂ ਪਿਰੀ
ਮਾਂ ਪਿਰੀ ਪਹਿਲਾਂ ਘੁੱਟ ਭਰਿਆ ਤੇ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਬਾਟੇ ਵਿੱਚ ਕੀ। ਇਹ ਉਹਨਾਂ ਅੱਖਾਂ ਵਾਸਤੇ, ਉਹਨਾਂ ਅੱਖਾਂ ਦੀ ਗੱਲ ਕਰੀਦੀ ਹੈ ਰੋਜ਼, ਇਹ ਉਹਨਾਂ ਅੱਖਾਂ ਦੀ ਗੱਲ ਹੈ ਜਿੱਦਾਂ ਕੰਠੇ ਨੇ ਬੇਨਤੀ ਕੀਤੀ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਚ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਖੜੇ ਆ, ਤੇ ਭਾਈ ਕੰਠੇ ਨੇ ਆਖਿਆ ਸੀ ਅਸੀਂ ਵੀ ਬੇਨਤੀ ਕਰਨੀ ਸੱਚੇ ਪਾਤਸ਼ਾਹ ਤੇਰੇ ਰੱਜ ਰੱਜ ਦਰਸ਼ਨ ਪਾਵਾ ਇੱਕ ਵਾਰੀ ਖੋਲ ਮਹਾਰਾਜ ਦੀ ਕਿਰਪਾ ਕਿਤੇ ਸਾਡੇ ਤੇ ਵੀ ਹੋ ਜਾਵੇ, ਸਾਨੂੰ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਗੁਰੂ ਨਾਨਕ ਨਜ਼ਰ ਆਵੇ। ਅਜੇ ਸਾਨੂੰ ਰੁਮਾਲੇ ਤੇ ਦਿਸੇ ਆ, ਅਜੇ ਸਾਨੂੰ ਗੁਰੂ ਨਾਨਕ ਨਹੀਂ ਦਿਸਿਆ। ਜੇ ਸਾਨੂੰ ਗੁਰੂ ਨਾਨਕ ਨਜ਼ਰ ਆ ਗਿਆ ਹੋਵੇ ਨਾ, ਤੇ ਕੋਈ ਐਸੀ ਜਗ੍ਹਾ ਨਾ ਹੋਵੇ ਜਿੱਥੇ ਮਰਦ ਦੀ ਬੇਅਦਬੀ ਹੋਵੇ। ਪਿੱਛੇ ਜੇ ਕਿੰਨੀ ਬੇਅਦਬੀ ਹੋਈ ਹੈ ਮਰਦ ਦੀ, ਕਈ ਥਾਵਾਂ ਤੇ ਮਰਦ ਦੇ ਸਰੂਪਾਂ ਦੀ ਬੇਅਦਬੀ ਹੋਈ ਆ, ਇਹਦਾ ਕਾਰਨ ਕੀ ਆ? ਅਸੀਂ ਅਜੇ ਗੁਰੂ ਨਾਨਕ ਸਮਝਿਆ ਹੀ ਨਹੀਂ, ਅਸੀਂ ਅਜੇ ਗੁਰੂ ਨਾਨਕ ਨਹੀਂ ਸਮਝਿਆ। ਅਸੀਂ ਕੀ ਕਹਿੰਦੇ ਆ, ਜਿਹੜਾ ਕਰੇਗਾ ਸੋ ਭਰੇਗਾ, ਕੋਈ ਗੱਲ ਨਹੀਂ। ਸਾਧ ਸੰਗਤ ਜੀ, ਜਿਨ੍ਹਾਂ ਨੇ ਗੁਰੂ ਨਾਨਕ ਸਮਝਿਆ ਨਾ, ਉਹ ਜਾ ਕੇ ਵੇਖਦੇ ਵੀ ਆ ਵੀ ਕਿਹੜੀ ਜਗ੍ਹਾ ਬੇਅਦਬੀ ਹੋਈ ਆ, ਅਸੀਂ ਤੇ ਵੇਖਦੇ ਵੀ ਨਹੀਂ ਜਾ ਕੇ। ਕਿਉਂਕਿ ਗੁਰੂ ਨਾਨਕ ਸਮਝਣਾ ਬੜੀ ਵੱਡੀ ਗੱਲ ਹੈ, ਤੇ ਜਿਹੜੇ ਗੁਰੂ ਨਾਨਕ ਸਮਝਣਗੇ ਦਾਤਾਂ ਵੀ ਉਹੀ ਲੈਣਗੇ। ਮਰ ਦੇ ਚਰਨਾਂ ਚ ਬੇਨਤੀ ਕਰੀਏ ਜਿਵੇਂ ਕੰਠਾ ਕਰਦਾ ਕਹਿੰਦਾ, ਮਹਾਰਾਜ ਇੱਕ ਵਾਰੀ ਅੱਖਾਂ ਖੋਲੋ, ਮੈਨੂੰ ਤੁਹਾਡੇ ਦਰਸ਼ਨ ਹੋ ਜਾਣ। ਅਸੀਂ ਵੀ ਬੇਨਤੀ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰੋ, ਗਿਆਨ ਦੇ ਨੇਤਰ ਖੋਲੋ, ਸਾਨੂੰ ਵੀ ਤੁਹਾਡੇ ਅਸਲੀ ਦਰਸ਼ਨ ਹੋ ਜਾਣ, ਸਾਨੂੰ ਪਤਾ ਲੱਗ ਜਾਏ ਤੁਸੀਂ ਹੈ ਕੀ ਹੋ, ਸਾਡੇ ਤੇ ਕਿਰਪਾ ਕਰੋ। ਸਾਡੇ ਅੰਦਰ ਵਹਿਮਾਂ ਭਰਮਾਂ ਦਾ ਸਾਡੀਆਂ ਅੱਖਾਂ ਅੱਗੇ ਮੋਤੀ ਆਇਆ ਹੋਇਆ, ਵਹਿਮਾਂ ਭਰਮਾਂ ਦਾ ਮੋਤੀ ਆਇਆ, ਐਸੀ ਕਿਰਪਾ ਕਰ ਦਿਓ ਸਾਨੂੰ ਪਛਾਣ ਆ ਜਾਏ, ਐਸੀ ਮਿਹਰ ਕਰੋ। ਪਿਆਰੇ ਜੀ ਇੱਕ ਵਾਰੀ ਖੋਲੋ, ਇੱਕ ਵਾਰੀ ਖੋਲੋ, ਪਿਆਰੇ ਜੀ 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 ਰਾਜ ਰਾਜ ਕੀਤੀ ਅਰਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੋਵੇਂ ਹੱਥ ਅੱਖਾਂ ਤੇ ਰੱਖਤੇ, ਦੋਵੇਂ ਹੱਥ ਮਹਾਰਾਜ ਦੇ ਅੱਖਾਂ ਤੇ ਰੱਖਤੇ, ਹੱਥ ਚੁੱਕੇ ਉਸੇ ਸਮੇਂ ਨਜ਼ਰ ਆਉਣ ਲੱਗ ਗਿਆ ਸਾਰਾ ਕੁਛ। ਇਹਨੇ ਕਿਸੇ ਪਾਸੇ ਵੀ ਨੀ ਵੇਖਿਆ, ਆਲੇ ਦੁਆਲੇ ਨੀ ਵੇਖਿਆ, ਨਾ ਇਹ ਬਾਹਰ ਨੂੰ ਭੱਜਿਆ ਵੀ ਵੇਖਾਂ ਦੁਨੀਆ ਕਿਹੋ ਜੀ ਹੈ। ਇਹਨੇ ਮਹਾਰਾਜ ਵੱਲ ਤੱਕਿਆ, ਸਾਹਮਣੇ ਮਹਾਰਾਜ ਦੇ ਖੜੇ, ਇਹਨੇ ਮਹਾਰਾਜ ਵੱਲ ਤੱਕਿਆ ਚਰਨਾਂ ਤੋਂ ਲੈ ਕੇ, ਤੇ ਜਦੋਂ ਮਸਤਕ ਵੱਲ ਮਹਾਰਾਜ ਦੇ ਚਿਹਰੇ ਵੱਲ ਤੱਕਿਆ, ਇੱਕੋ ਟੱਕ ਵੇਖੀ ਜਾਂਦਾ ਮਹਾਰਾਜ ਵੱਲ, ਇੱਕੋ ਟੱਕ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਕੰਠਿਆ ਕੁਝ ਹੋਰ ਵੀ ਮੰਗ ਲੈ। ਭਾਈ ਕੰਠਾ ਕਹਿੰਦਾ ਮਹਾਰਾਜ ਕਿਸੇ ਚੀਜ਼ ਦੀ ਲੋੜ ਨਹੀਂ। ਸਤਿਗੁਰ ਕਹਿੰਦੇ ਨਹੀਂ ਕੰਠਿਆ ਕੁਝ ਹੋਰ ਵੀ ਮੰਗ ਲੈ। ਕਹਿੰਦਾ ਮਹਾਰਾਜ ਕਿਸੇ ਚੀਜ਼ ਦੀ ਲੋੜ ਨਹੀਂ। ਤੀਜੀ ਵਾਰੀ ਮਹਾਰਾਜ ਕਹਿੰਦੇ ਕੰਠਿਆ ਕੁਝ ਹੋਰ ਮੰਗ ਲੈ। ਕਹਿੰਦਾ ਜੀ ਜੇ ਦੇਣਾ ਹੀ ਹੈ ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹੀ ਫੇਰ ਬਣਾ ਦੋ ਆਖੋ ਸਤਨਾਮ। ਮਹਾਰਾਜ ਕਹਿੰਦੇ ਓਏ ਕੀ ਮੰਗ ਲਿਆ ਤੂੰ, ਅੱਖਾਂ ਨੂੰ ਦੁਨੀਆ ਤਰਸਦੀ ਆ, ਤੈਨੂੰ ਅੱਖਾਂ ਮਿਲੀਆਂ ਤੇ ਤੂੰ ਕਹਿੰਦਾ ਪਹਿਲਾਂ ਵਰਗਾ ਹੀ ਫੇਰ ਬਣਾ ਦੋ। ਕਹਿੰਦਾ ਮਹਾਰਾਜ ਤੁਹਾਨੂੰ ਵੇਖਿਆ ਹੋਰ ਕਿਸੇ ਨੂੰ ਵੇਖਿਆ ਹੀ ਨੀ, ਕੀ ਪਤਾ ਦੁਨੀਆ ਕਿਹੋ ਜੀ ਹੈ, ਇਹ ਮਨ ਕਿਤੇ ਡੋਲ ਹੀ ਨਾ ਜਾਏ, ਬਸ ਤੁਹਾਨੂੰ ਵੇਖ ਲਿਆ ਇਹੀ ਮੂਰਤ ਮੈਂ ਹਿਰਦੇ ਚ ਵਸਾ ਲਾਂਗਾ, ਹੋਰ ਕਿਸੇ ਨੂੰ ਵੇਖਣ ਦੀ ਇੱਛਾ ਨੀ ਮੈਨੂੰ, ਫੇਰ ਉਹੋ ਜਿਹੀ ਬਣਾ ਦੋ ਆਖੋ ਸਤਨਾਮ। ਹੈ ਕੋਈ ਐਸਾ? ਅੱਖਾਂ ਤੇ ਸਾਨੂੰ ਵੀ ਮਿਲੀਆਂ ਹੈ, ਦੁਨੀਆਂ ਦੇ ਰੰਗ ਤਮਾਸ਼ੇ ਵੇਖ ਵੇਖ ਅੱਖਾਂ ਰੱਜਦੀਆਂ ਕਿਤੇ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜੀਆਂ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਭਾਈ ਕੰਠਾ ਕਹਿੰਦਾ ਮਹਾਰਾਜ ਮੈਂ ਨੀ ਕਿਸੇ ਨੂੰ ਵੇਖਣਾ ਚਾਹੁੰਦਾ, ਮੇਰੀ ਤੇ ਇੱਕੋ ਹੀ ਬੇਨਤੀ ਹੈ, ਬਸ ਜਦੋਂ ਵੇਖਾਂ ਮੈਂ ਤੁਹਾਡੀ ਮੂਰਤੀ ਵੇਖਾਂ। ਦੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ, 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 ਦੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ। ਧਿਆਨ ਦਿਓ ਹੁਣ, ਜਿੱਦਾਂ ਭਾਈ ਕੰਠੇ ਨੇ ਹੱਥ ਜੋੜੇ ਤੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਕਹਿੰਦੇ ਨੇਤਰ ਮਿਲ ਗਏ ਕੰਠਿਆ, ਦੱਸ ਹੋਰ ਕੀ ਚਾਹੀਦਾ। ਕੰਠਾ ਕਹਿੰਦਾ ਮਹਾਰਾਜ ਜਿਹੋ ਜਿਹਾ ਮੈਂ ਪਹਿਲਾਂ ਸੀ ਮੈਨੂੰ ਉਹੋ ਜਿਹੀ ਫੇਰ ਬਣਾ ਦੋ। ਸਤਿਗੁਰ ਕਹਿੰਦੇ ਕੰਠਿਆ ਓਏ ਤੂੰ ਇਹ ਗੱਲ ਕਿਉਂ ਮੰਗਦਾ। ਭਾਈ ਕੰਠਾ ਕਹਿੰਦਾ ਸੱਚੇ ਪਾਤਸ਼ਾਹ ਅੱਜ ਤੱਕ ਦੁਨੀਆਂ ਨੂੰ ਵੇਖਿਆ ਨਹੀਂ, ਕੀ ਪਤਾ ਦੁਨੀਆਂ ਕਿਹੋ ਜਿਹੀ ਹੈ, ਮਨ ਕਿਤੇ ਡੋਲ ਹੀ ਨਾ ਜਾਏ, ਉਹੋ ਜਿਹੀ ਬਣਾ ਦੋ ਜਿਹੋ ਜਿਹਾ ਮੈਂ ਪਹਿਲਾਂ ਸੀ, ਮੈਂ ਨੀ ਵੇਖਣਾ ਕਿਸੇ ਨੂੰ। ਧੰਨ ਸੀ ਨਾ ਭਾਈ ਕੰਠਾ ਜਿਹੜਾ ਕਹਿੰਦਾ ਇਹ ਮੂਰਤ ਮੈਂ ਇੱਕ ਵਾਰੀ ਵੇਖ ਲਈ, ਇਸੇ ਮੂਰਤ ਨੂੰ ਮੈਂ ਹਿਰਦੇ ਚ ਵਸਾ ਲਾਂਗਾ, ਮੈਂ ਕੀ ਲੈਣਾ ਦੁਨੀਆਂ ਤੋਂ। ਸਾਨੂੰ ਵੀ ਅੱਖਾਂ ਮਿਲੀਆਂ ਨੇ, ਅਸੀਂ ਵੇਖੋ ਕਿੰਨਾ ਰੰਗ ਤਮਾਸ਼ੇ ਵੇਖਦੇ ਹਾਂ, ਇਹ ਨੀ ਵੇਖਦੇ ਕੋਈ ਅੱਖਾਂ ਤੇ ਦਿੱਤੀਆਂ ਮਰ ਦੇ ਦਰਸ਼ਨ ਕਰਨ ਵਾਸਤੇ ਨੇ, ਅੱਖਾਂ ਜੇ ਦਿੱਤੀਆਂ ਨੇ ਇਹਨਾਂ ਨਾਲ ਨਿਤਨੇਮ ਕਰੀਏ, ਵੇਖੀਏ, ਦਰਸ਼ਨ ਕਰੀਏ ਮਹਾਰਾਜ ਦੇ। ਜੇ ਅੱਖਾਂ ਮਿਲੀਆਂ ਨੇ ਇਹਨਾਂ ਨਾਲ ਸੰਗਤ ਦੇ ਦਰਸ਼ਨ ਕਰੀਏ, ਜੇ ਅੱਖਾਂ ਮਿਲੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੀਏ। ਭਾਈ ਕੰਠੇ ਨੂੰ ਮਹਾਰਾਜ ਕਹਿੰਦੇ ਕੰਠਿਆ ਉਹ ਤੇਰੀ ਭਾਵਨਾ ਦੀ ਅਸੀਂ ਕਦਰ ਕਰਨੇ ਆ, ਪਰ ਜਿਹੋ ਜਿਹਾ ਹੈ ਹੁਣ ਰਹੇਗਾ ਤੇ ਇੱਦਾਂ ਹੀ ਅੱਖਾਂ ਤੇ ਰਹਿਣਗੀਆਂ ਤੇਰੀਆਂ, ਪਰ ਤੇਰੇ ਤੇ ਸੰਸਾਰ ਦਾ ਅਸਰ ਨਹੀਂ ਹੋਏਗਾ, ਤੇਰੇ ਤੇ ਨਾ ਇਹ ਦੁਨੀਆਂ ਦਾ ਅਸਰ ਨਹੀਂ ਹੋਏਗਾ। ਵੇਖੋ ਦੁਨੀਆਂ ਜਿੰਨੀ ਮਰਜ਼ੀ ਪਰ ਅਸਰ ਨਾ ਹੋਵੇ ਮਨ ਤੇ।
ਮਨ ਉੱਤੇ ਬਾਣੀ ਦਾ ਅਸਰ ਰਹਿਣਾ ਚਾਹੀਦਾ। ਅਸਰ ਵੇਖੋ ਦੁਨੀਆ ਜਿੰਨੀ ਮਰਜ਼ੀ ਪਰ ਮਨ ਦੇ ਉੱਤੇ ਅਸਰ ਨਾ ਹੋਵੇ, ਮਨ ਤੇ ਅਸਰ ਨਹੀਂ ਹੋਣਾ ਚਾਹੀਦਾ। ਸਾਧ ਸੰਗਤ ਲਿਆਓ ਸੁਰਤੀ ਉੱਥੇ ਜਿੱਥੇ ਆਪਣੀ ਗੱਲ ਚੱਲਦੀ ਸੀ, ਬਾਬਾ ਬ੍ਰਹਮਦਾਸ ਦੇ ਚੇਲੇ ਧੰਨ ਗੁਰੂ ਅਰਜਨ ਦੇ ਮਰ ਦੇ ਚਰਨਾਂ ਚ ਬੈਠੇ ਨੇ ਗਏ, ਇਹਨਾਂ ਨੇ ਦਰਸ਼ਨ ਕੀਤੇ, ਜਦੋਂ ਮਰ ਦੇ ਦਰਸ਼ਨ ਕੀਤੇ ਤੇ ਮਰਦ ਹੀ ਹੋ ਕੇ ਰਹਿ ਗਏ। ਬਸ ਫਿਰ ਬਾਬਾ ਬ੍ਰਹਮਦਾਸ ਤੋਂ ਵੀ ਡਰ ਲੱਗਦਾ, ਦੋ ਕੁ ਮਿੰਟ ਬੈਠੇ ਤੇ ਉੱਠੇ, ਛੇਤੀ ਦੇਣੇ ਬਾਹਰ ਚੱਲੇ ਨੇ, ਚਲੇ ਗਏ। ਜਦੋਂ ਬਾਬਾ ਬ੍ਰਹਮਦਾਸ ਦੇ 80 ਸਾਧ ਉਹਦੇ ਚੇਲੇ ਵਾਪਸ ਤੁਰੇ ਆਉਂਦੇ ਨੇ, ਰਸਤੇ ਦੇ ਵਿੱਚ ਸਾਧ ਸੰਗਤ ਜੀ ਨਵਾਬ ਖੜੇ ਨੇ, ਉਹਨਾਂ ਨੇ ਅੰਮ੍ਰਿਤਸਰ ਤੋਂ ਲਾਹੌਰ ਲੈ ਕੇ ਜਾਣੇ ਨੇ ਡੋਲੇ ਚੁੱਕ ਕੇ ਬੇਗਮਾਂ ਦੇ, ਕਹਾਰਾਂ ਦੀ ਲੋੜ ਹੈ, ਬੰਦੇ ਮਿਲਦੇ ਨਹੀਂ, ਤੇ ਘੱਟ ਤੋਂ ਘੱਟ ਵੀ 80-90 ਬੰਦਿਆਂ ਦੀ ਲੋੜ ਸੀ। ਹੁਣ ਮਾੜ ਚੂਜੇ ਮਿਲਦੇ ਨੇ ਜਿਹੜੇ ਡੋਲੇ ਚੁੱਕ ਨਹੀਂ ਸਕਦੇ, ਉਹ ਸਿਪਾਹੀ ਸਾਹਮਣੇ ਖੜੇ ਨੇ ਵੀ ਬੰਦੇ ਲੱਭੀਏ ਜਿਹੜੇ ਲੈ ਕੇ ਜਾਣ ਡੋਲੇ ਚੁੱਕ ਕੇ। ਜਦੋਂ ਇਹ 80 ਸਾਧ ਇਕੱਠੇ ਹੀ ਨਿਕਲੇ, ਕਹਿੰਦੇ ਲੱਗ ਗਈਆਂ ਮੌਜਾਂ, ਉਹਨਾਂ ਨੇ ਘੇਰ ਲਏ ਸਾਰੇ ਬਾਬੇ। ਉਹ ਕਹਿੰਦੇ ਬੜੇ ਤਕੜੇ ਨੇ, ਸਰੀਰ ਵੀ ਇਹਨਾਂ ਦੇ ਤਕੜੇ ਆ। ਉਹ ਕਹਿੰਦੇ ਇਹ ਤੇ ਇਕੱਲਾ ਇਕੱਲਾ ਹੀ ਡੋਲਾ ਲੈ ਜੂ ਚੁੱਕ ਕੇ, ਇਹ ਤੇ ਇਕੱਲੇ ਇਕੱਲੇ ਹੀ ਬੜੇ ਤਕੜੇ ਨੇ, ਕਿਉਂਕਿ ਉਹਨਾਂ ਦੇ ਸਰੀਰ ਬਹੁਤ ਤਕੜੇ ਸੀ। ਸਾਧ ਸੰਗਤ ਜੀ ਉਹ ਸਾਰਿਆਂ ਨੂੰ ਇਕੱਠੇ ਕਰਕੇ ਘੇਰ ਕੇ ਲੈ ਗਏ, ਬੱਦੀ ਬਣਾ ਲਏ, ਚਕਾਤ ਤੇ ਡੋਲੇ। ਹੁਣ ਉਹ ਸਾਧ ਜਿਹੜੇ ਘਰ ਬਾਰ ਛੱਡੀ ਫਿਰਦੇ ਸੀ, ਹੁਣ ਉਹਨਾਂ ਨੂੰ ਔਰਤਾਂ ਦੇ ਡੋਲੇ ਚੁੱਕਣੇ ਪੈ ਗਏ, ਕਹਾਰ ਬਣੇ ਜਾਂਦੇ ਨੇ, ਮੋਢਿਆਂ ਤੇ ਚੁੱਕੇ ਹੋਏ, ਬੜੇ ਦੁਖੀ ਨੇ। ਇੱਧਰ ਕਿਸੇ ਨੇ ਬਾਬਾ ਬ੍ਰਹਮਦਾਸ ਨੂੰ ਆ ਕੇ ਦੱਸਤਾ, ਕਹਿੰਦੇ ਤੇਰੇ ਚੇਲੇ ਫੜੇ ਗਏ, ਉਹਦੇ ਫੜ ਕੇ ਲੈ ਗਏ। ਕਹਿੰਦੇ ਫੜੇ ਹੀ ਜਾਣਗੇ, ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਨਾ ਜਾਓ, ਉਹ ਵੀ ਕਹਿੰਦੇ ਸੀ ਸਾਡਾ ਸਰਦਾ ਨੇ ਗੁਰੂ ਦੇ ਦਰਸ਼ਨਾਂ ਪੈਣਾ, ਕਹਿੰਦੇ ਸਜ਼ਾ ਤੇ ਮਿਲਣੀ ਹੀ ਹੈ, ਕੋ
ਸਤਨਾਮ।
ਕਹਿੰਦੇ ਹੁਣ ਸਜ਼ਾ ਤੇ ਮਿਲੂ ਹੀ, ਜਦੋਂ ਮੈਂ ਕਿਹਾ ਸੀ ਵੀ ਮੇਰੇ ਹੀ ਦਰਸ਼ਨ ਕਰ ਲਓ, ਤੁਸੀਂ ਕਿਸੇ ਤੋਂ ਕਿਆ ਲੈਣਾ। ਪਰ ਉਹ ਕਿਹੜਾ ਮੰਨਦੇ ਸੀ, ਉਹ ਗੁਰੂ ਅਰਜਨ ਦੇ ਮਰ ਦੇ ਦਰਸ਼ਨ ਕਰਨ ਚਲੇ ਗਏ, ਉਹ ਹੋ ਕੇ ਸਾਧ ਇਹ ਗ੍ਰਿਸ਼ਤੀ ਦੇ ਦਰਸ਼ਨ ਕਰਦੇ ਫਿਰਦੇ ਨੇ, ਉਹ ਤੇ ਗ੍ਰਿਸ਼ਤੀ ਹੈ, ਲੈ ਗ੍ਰਿਸ਼ਤੀ ਨੂੰ ਸਾਧ ਹੀ ਨੀ। ਕਹਿੰਦੇ ਨੇ ਮੇਰਾ ਸਿੱਖ ਗ੍ਰਿਸ਼ਤੀ ਵੀ ਹੋਊ ਤੇ ਸਾਧ ਵੀ ਹੋਊ, ਆਖੋ
ਸਤਨਾਮਗੁਰੂ।
ਇਹ ਗ੍ਰਿਸ਼ਤੀ ਵੀ ਹੋਊ ਤੇ ਸਾਧ ਵੀ ਹੋਊ। ਸਾਧ ਸੰਗਤ ਜੀ ਬਾਬਾ ਬ੍ਰਹਮਦਾਸ ਨੇ ਕੋਸ਼ਿਸ਼ ਤੇ ਬੜੀ ਕੀਤੀ ਪਰ ਆਪਣੇ ਚੇਲਿਆਂ ਨੂੰ ਛਡਾ ਨਾ ਸਕਿਆ। ਕਿਸੇ ਨੇ ਗੁਰੂ ਅਰਜਨ ਦੇਵ ਮਨ ਨੂੰ ਦੱਸਤਾ, ਕਹਿੰਦੇ ਜੀ ਖੁਸਰੋਂ ਲੈ ਗਿਆ ਘੇਰ ਕੇ ਸਾਰੇ ਸਾਧਾਂ ਨੂੰ। ਉਸੇ ਸਮੇਂ ਮਾਰ ਨੇ ਖੁਸਰਾ ਨੂੰ ਸੁਨੇਹਾ ਭੇਜਿਆ, ਓਏ ਤੂੰ ਇਹਨਾਂ ਨੂੰ ਛੱਡ ਦੇ, ਤੇ ਸਾਧ ਨੇ ਨਾਮ ਜਪਣ ਵਾਲੇ ਨੇ, ਇਹਨਾਂ ਨੂੰ ਛੱਡੋ। ਜਦੋਂ ਗੁਰੂ ਅਰਜਨ ਦੇਵ ਮਾਰ ਦਾ ਸੁਨੇਹਾ ਗਿਆ ਤੇ ਸਾਰਿਆਂ ਨੂੰ ਛੱਡਤਾ, ਕਹਿੰਦੇ ਛੱਡ ਦੇ। ਸਾਰੇ ਦੇ ਸਾਰੇ ਬਾਬਾ ਬ੍ਰਹਮਦਾਸ ਦੇ ਕੋਲ ਪਹੁੰਚ ਗਏ। ਜਦੋਂ ਟੇਕਿਆ ਮੱਥਾ, ਬਾਬਾ ਬ੍ਰਹਮਦਾਸ ਕਹਿੰਦਾ ਫਿਰ ਤੁਹਾਨੂੰ ਕਿਹਾ ਸੀ ਨਾ ਜਾਓ, ਕੀ ਖੱਟਿਆ ਤੁਸੀਂ ਸਾਧ ਦੇ ਦਰਸ਼ਨ ਕਰਕੇ, ਗੁਰੂ ਅਰਜਨ ਦੇਵ ਮਾਰ ਦੇ ਦਰਸ਼ਨ ਕਰਕੇ।
ਕਹਿੰਦੇ ਸਤਿਗੁਰਾਂ ਨੇ ਕਿਰਪਾ ਕੀਤੀ ਆ, ਅਸੀਂ ਚੱਲੇ ਆ ਉਹਦੇ ਕੋਲ ਹੀ, ਜਿਹੜਾ ਇੱਥੇ ਨਹੀਂ ਛਡਾ ਸਕਿਆ ਸਾਨੂੰ ਗਾਹ ਕਿੱਥੇ ਛਡਾਊਗਾ। ਅੱਖੋ
ਸਤਨਾਮਗੁਰੂ।
ਕਹਿੰਦੇ ਕਿਰਪਾ ਹੀ ਉਹਨਾਂ ਨੇ ਕੀਤੀ ਸਾਡੇ ਤੇ, ਨਾਨਕ ਕੱਚੜਿਆ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜੇ ਬੰਦੇ ਵਿਛੜੇ ਹੋਏ ਮੋਇਆ ਨਾ ਜਾਹੀ
ਛੋੜ,
ਅਸੀਂ ਤੇ ਚੱਲੇ ਆ ਉੱਥੇ, ਸਾਨੂੰ ਤੇ ਲੋੜ ਹੀ ਨੀ ਤੇਰੀ। ਬਾਬਾ ਬ੍ਰਹਮਦਾਸ ਬੜਾ ਸ਼ਰਮਸ਼ਾਰ ਹੋਇਆ, ਚੇਲੇ ਸੀ ਮੇਰੇ, ਮਹਾਰਾਜ ਨੇ ਕਿੱਦਾਂ ਛਡਾ ਦਿੱਤਾ। ਉਸੇ ਸਮੇਂ ਕਹਿੰਦਾ ਚਲੋ ਮੈਂ ਵੀ ਦਰਸ਼ਨ ਕਰਦਾ ਚੱਲ ਕੇ, ਥੋੜਾ ਜਿਹਾ ਮਨ ਪਿਘਲਿਆ। ਜਦੋਂ ਬਾਬਾ ਬ੍ਰਹਮਦਾਸ ਤਿਆਰ ਹੋਇਆ ਨਾ ਦਰਸ਼ਨ ਕਰਨ ਵਾਸਤੇ, ਗੁਰੂ ਅਰਜਨ ਦੇਵ ਮਰ ਨੂੰ ਲੱਗਿਆ ਪਤਾ ਵੀ ਬਾਬਾ ਬ੍ਰਹਮਦਾਸ ਸਾਡੇ ਵੱਲ ਆ ਰਿਹਾ, ਉਸੇ ਸਮੇਂ ਰੋਕਤਾ ਉੱਥੇ, ਕਹਿੰਦੇ ਰੋਕ ਦਿਓ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਇੰਜ ਕਰੋ ਸਮਾਨ ਲੱਦੋ ਗੱਡਿਆਂ ਦੇ ਉੱਤੇ, ਰਾਸ਼ਨ ਲੱਦ ਲਓ, ਘਿਓ ਲੈ ਚੱਲੋ, ਸਬਜ਼ੀਆਂ ਲੈ ਚੱਲੋ, ਖੀਰ ਬਣਾਓ, ਸਬਜ਼ੀਆਂ ਬਣਾਓ। ਉਹ ਪੱਕੀ ਰਸੋਈ ਸਾਧ ਆਪਣੀ ਬਣਾਉਂਦੇ ਨੇ, ਆਪ ਹੀ ਛਕਦੇ ਆ, ਕਿਸੇ ਦੀ ਬਣਾਈ ਨਹੀਂ ਛਕਦੇ, ਸਿੱਧਾ ਲੈ ਜਾਓ ਸਾਰਾ। ਉਹਨਾਂ ਨੂੰ ਕਹੋ ਵੀ ਅੱਜ ਤੁਹਾਡਾ ਸਾਰਿਆਂ ਦਾ ਲੰਗਰ ਗੁਰੂ ਨਾਨਕ ਦੇ ਘਰ ਵਿੱਚੋਂ ਪੱਕੂਗਾ, ਤੁਸੀਂ ਨਹੀਂ ਇੱਥੇ ਆਉਣਾ। ਉਹਨਾਂ ਨੂੰ ਇਹ ਕਹੋ ਨਾਲੇ ਜਾ ਕੇ ਸੁਨੇਹਾ ਦੇ ਦਿਓ ਗੁਰੂ ਅਰਜਨ ਦੇਵ ਮਹਾਰਾਜ। ਕਹਿੰਦੇ ਬਾਬਾ ਬ੍ਰਹਮਦਾਸ ਨੂੰ ਮੇਰਾ ਸੁਨੇਹਾ ਦਿਓ, ਲੰਗਰ ਪਕਾ ਲਓ, ਤਿਆਰ ਕਰਕੇ ਰੱਖ ਲਓ, ਅਸੀਂ ਸ਼ਾਮ ਨੂੰ ਸ਼ਬਦ ਚੌਂਕੀ ਤੋਂ ਬਾਅਦ ਖੁਦ ਆਵਾਂਗੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਖੁਦ ਆਵਾਂਗੇ, ਅਸੀਂ ਆਪਣੇ ਹੱਥੀ ਲੰਗਰ ਵਰਤਾਵਾਂਗੇ, ਅਸੀਂ ਆਪਣੇ ਹੱਥੀ ਲੰਗਰ ਛਕਾਵਾਂਗੇ ਤੇ ਜੂਠੇ ਭਾਂਡੇ ਅਸੀਂ ਆਪ ਮਾਂਜਾਂਗੇ। ਆਖੋ ਸਤਨਾਮ
ਵਾਹਿਗੁਰੂ।
ਗੁਰੂ ਅਰਜਨ ਦੇਵ ਮਹਾਰਾਜ ਦਾ ਸੁਨੇਹਾ, ਬਾਬਾ ਬੁੱਢਾ ਜੀ ਜਾ ਕੇ ਕਹਿ ਦਿਓ ਬਾਬਾ ਬ੍ਰਹਮਦਾਸ ਨੂੰ। ਉਸੇ ਸਮੇਂ ਬਾਬਾ ਬੁੱਢਾ ਜੀ ਰਾਸ਼ਨ ਪਾਣੀ ਲੈ ਕੇ ਗੱਡੇ ਭਰ ਕੇ ਪਹੁੰਚੇ ਤੇ ਜਾ ਕੇ ਬਾਬਾ ਬ੍ਰਹਮਦਾਸ ਨੂੰ ਸਾਰੀ ਗੱਲ ਦੱਸੀ। ਬੜੀ ਸ਼ਰਮ ਆ ਰਹੀ ਆ, ਮੈਂ ਕੀ ਸੋਚਦਾ ਗੁਰੂ ਕੀ ਕਹਿੰਦਾ। ਪੱਕ ਗਿਆ ਪ੍ਰਸ਼ਾਦਾ, ਸ਼ਾਮ ਪਈ, ਗੁਰੂ ਅਰਜਨ ਦੇਵ ਮਹਾਰਾਜ ਆਪ ਬਾਬਾ ਬ੍ਰਹਮਦਾਸ ਦੇ ਕੋਲ ਚਲੇ ਜਿੱਥੇ ਉਹਨਾਂ ਦਾ ਡੇਰਾ ਸੀ ਸਾਧਾ। ਆਪ ਮਹਾਰਾਜ ਨੇ ਲੰਗਰ ਵਰਤਾਇਆ, ਆਪ ਲੰਗਰ ਛਕਾਇਆ ਤੇ ਜਦੋਂ ਹੱਥ ਸੁੱਚੇ ਕਰਾਉਣ ਲੱਗੇ, ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਹੱਥ ਸੁੱਚੇ ਕਰਾਏ। ਕਮਾਈ ਵਾਲਾ ਕਿਸੇ ਦੇ ਹੱਥ ਸਾਫ਼ ਕਰਾ ਦੇ, ਉਹ ਮਨ ਵੀ ਨਾਲ ਹੀ ਸਾਫ਼ ਕਰ ਦਿੰਦਾ। ਕਮਾਈ ਵਾਲੀ ਰੂਹ ਹੋਵੇ ਨਾ, ਕਿਸ ਦੇ ਹੱਥ ਸਾਫ਼ ਕਰਾ ਦੇ, ਉਹ ਮਨ ਵੀ ਨਾਲ ਹੀ ਸਾਫ਼ ਕਰ ਦਿੰਦਾ। ਗੁਰੂ ਅਰਜਨ ਦੇਵ ਮਹਾਰਾਜ ਨੇ ਕੱਲੇ ਕੱਲੇ ਦੇ ਹੱਥ ਸੁੱਚੇ ਕਰਾਏ, ਹੱਥ ਸਾਫ਼ ਕਾਹਦੇ ਕਰਾਏ, ਸਾਰਿਆਂ ਦੀ ਮਨ ਸਾਫ਼ ਕਰਤੇ। ਬਾਬਾ ਬ੍ਰਹਮਦਾਸ ਢਹਿ ਪਿਆ ਸਤਿਗੁਰਾਂ ਦੇ ਚਰਨਾਂ ਤੇ। ਮਹਾਰਾਜ ਕਹਿੰਦੇ ਬਾਬਾ ਜੀ ਕੀ ਹੋ ਗਿਆ ਤੁਹਾਨੂੰ, ਰਿਸ਼ੀਓ ਮਹਾਂਪੁਰਸ਼ੋ, ਮੇਰੇ ਚਰਨਾਂ ਤੇ ਕਿਉਂ ਡਿੱਗਦੇ ਹੋ? ਕਹਿੰਦੇ ਮਹਾਰਾਜ ਭੁੱਲ ਹੋ ਗਈ, ਮਾਫ਼ ਕਰ ਦਿਓ। ਮੈਂ ਕੀ ਸੋਚਦਾ ਤੇ ਤੁਸੀਂ ਕੀ ਹੋ ਮਹਾਰਾਜ? ਕਿਉਂਕਿ ਸਾਨੂੰ ਪਤਾ ਹੀ ਉਦੋਂ ਲੱਗੇਗਾ ਜਦੋਂ ਮਹਾਰਾਜ ਦੇ ਨੇੜੇ ਆਵਾਂਗੇ। ਅਸੀਂ ਤੇ ਜੇ ਬਹੁਤ ਦੂਰ ਦੂਰ ਫਿਰਨੇ, ਅਸੀਂ ਕਿੱਥੇ ਤੱਕ ਸੀਮਤ ਆ? ਅਸੀਂ ਤੇ ਗੋਲਕ ਦੇ ਕੋਲ ਆਏ, ਦੂਰ ਹੀ ਮਹਾਰਾਜ ਦੇ ਪੈਸੇ ਰੱਖੇ, ਮੱਥਾ ਟੇਕਿਆ, ਬਸ ਏਦੂ ਗਾਂਹ ਤੇ ਅਸੀਂ ਵਧੇ ਹੀ ਨਹੀਂ ਕਦੇ। ਅਸੀਂ ਕਦੇ ਵੇਖੇ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਕਹਿਣਾ ਕੀ ਚਾਹੁੰਦੇ ਆ, ਮਹਾਰਾਜ ਮੈਨੂੰ ਕਹਿੰਦੇ ਕੀ। ਮੈਂ ਬੇਨਤੀ ਰਾਤ ਕੀਤੀ ਸੀ, ਉਹ ਕਿਹੜਾ ਪੱਖ ਹੈ ਜੀਵਨ ਦਾ ਜਿਹਦੇ ਤੋਂ ਸਤਿਗੁਰਾਂ ਨੇ ਸਾਨੂੰ ਸਮਝਾਇਆ ਨਹੀਂ, ਜਿਹੜੇ ਬਾਰੇ, ਕਿਹੜੀ ਗੱਲ ਹੈ ਜਿਹੜੇ ਜਿਹਦੇ ਬਾਰੇ ਮਹਾਰਾਜ ਨੇ ਗਿਆਨ ਨਹੀਂ ਕਰਾਇਆ? ਕੋਈ ਵੀ ਪੱਖ ਲੈ ਲਓ, ਬੜੇ ਪ੍ਰਕਰਨ ਮਹਾਰਾਜ ਵਿੱਚ ਸ਼ੁਰੂ ਹੁੰਦੇ ਨੇ, ਖਤਮ ਹੁੰਦੇ ਨੇ, ਫਿਰ ਅਗਲਾ ਪ੍ਰਕਰਨ। ਕਿਹੜੀ ਗੱਲ ਹੈ ਜਿਹਦੇ ਬਾਰੇ ਮਹਾਰਾਜ ਨੇ ਸਾਨੂੰ ਗਿਆਨ ਨਹੀਂ ਕਰਵਾਇਆ? ਕਿੱਡੀ ਕਿਰਪਾ ਸਾਡੇ ਤੇ ਕੀਤੀ ਹੈ ਤੇ ਊਹਾਂ ਤਾਂ ਜਾਈਏ ਜੇ ਇਹਾਂ ਨਾ ਹੋਏ, ਦਰ ਦਰ ਤੇ ਅਸੀਂ ਤਾਂ ਫਿਰੀਏ ਜੇ ਇੱਥੇ ਘਾਟ ਹੋਵੇ ਕਿਸੇ ਗੱਲ ਦੀ। ਕਿੱਡੀ ਵੱਡੀ ਕਿਰਪਾ ਕੀਤੀ ਮਹਾਰਾਜ ਨੇ ਸਾਡੇ ਤੇ। ਅੱਜ ਚਰਨਾਂ ਤੇ ਡਿੱਗਿਆ ਹੋਇਆ ਬਾਬਾ ਬ੍ਰਹਮਦਾਸ ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ, ਸਾਰੀ ਦੁਨੀਆ ਫਿਰ ਲਈ, ਮੈਂ ਸਤਿਕਾਰ ਮੇਰਾ ਬੜਾ ਹੈ, ਪਰ ਹੁਣ ਮੈਂ ਨਹੀਂ ਜਾਣਾ ਇੱਥੇ, ਮੈਨੂੰ ਤਾਂ ਇੱਥੇ ਹੀ ਥਾਂ ਦਿਓ, ਮੈਂ ਤੁਹਾਡੇ ਕੋਲ ਰਹਿਣਾ। ਬਾਬਾ ਬ੍ਰਹਮਦਾਸ ਕਹਿੰਦਾ ਮੇਰੇ ਚੇਲੇ ਚਾਟੜੇ 200 ਨਾਲ ਉਹਦੇ ਸਾਧ ਰਹਿੰਦਾ ਸੀ ਹਰ ਸਮੇਂ, ਅਸੀਂ ਨਹੀਂ ਜਾਣਾ ਇੱਥੇ, ਤੁਹਾਡੇ ਕੋਲ ਰਹਿਣਾ ਹੈ, ਸਾਨੂੰ ਥਾਂ ਦੇ ਦਿਓ। ਗੁਰੂ ਅਰਜਨ ਦੇਵ ਮਹਾਰਾਜ ਨੇ ਅੰਮ੍ਰਿਤਸਰ ਦੇ ਸਾਹਮਣੇ ਇੱਕ ਜਗ੍ਹਾ ਵਿਹਲੀ ਪਈ ਸੀ, ਮਹਾਰਾਜ ਕਹਿੰਦੇ ਇਹ ਸਾਂਭ ਲਓ, ਤੁਸੀਂ ਸਾਡੇ ਸਾਨੂੰ ਵੇਖ ਲਿਆ ਕਰੋ, ਅਸੀਂ ਜਦੋਂ ਨਿਕਲਿਆ ਕਰਾਂਗੇ ਤੁਹਾਡੇ ਦਰਸ਼ਨ ਕਰ ਲਿਆ ਕਰਾਂਗੇ। ਸਾਹਮਣੇ ਮਹਾਰਾਜ ਨੇ ਜਗ੍ਹਾ ਦੇ ਦਿੱਤੀ ਤੇ ਉੱਥੇ ਹੀ ਬਾਬਾ ਬ੍ਰਹਮਦਾਸ ਦਾ ਅਖਾੜਾ ਬਣਾਇਆ। ਅੱਜ ਵੀ ਹੈ ਬਾਬਾ ਬ੍ਰਹਮਦਾਸ ਦਾ ਅਖਾੜਾ, ਉਹ ਅੱਜ ਵੀ ਹੈ। ਤੇ ਸਾਧ ਸੰਗਤ ਕਿਰਪਾ ਗੁਰੂ ਅਰਜਨ ਦੇਵ ਮਹਾਰਾਜ ਨੇ ਐਸੀ ਕੀਤੀ, ਐਸੀ ਰਹਿਮਤ ਕੀਤੀ, ਉਹ ਜਿਹੜੇ ਵਿਰੋਧਤਾ ਕਰਨ ਵਾਲੇ ਸੀ ਆਪਣੀ ਨਿਮਰਤਾ ਦੇ ਨਾਲ ਜਿੱਤ ਲਿਆ ਸਾਰੇ। ਨਿਮਰਤਾ ਦਾ ਗਹਿਣਾ ਸਭ ਨਾਲੋਂ, ਨਿਮਰਤਾ ਦਾ ਗਹਿਣਾ ਹੈ ਨਾ ਜਿਹੜਾ, ਮਹਾਰਾਜ ਦਾ ਹੁਕਮ ਹੈ ਗੁਰਸਿੱਖਾ ਤੂੰ ਨਿਮਰਤਾ ਦਾ ਗਹਿਣਾ ਪਾ, ਜਿਹਦੇ ਕੋਲ ਨਿਮਰਤਾ ਹੈ ਉਹ ਸਾਰੀ ਦੁਨੀਆ ਨੂੰ ਆਪਣੇ ਵਸ ਵਿੱਚ ਕਰ ਲੈਂਦਾ, ਤੇ ਜਿਹਦੇ ਕੋਲ ਨਿਮਰਤਾ ਨਹੀਂ, ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਉਹ ਖਾਲੀ ਹੈ ਨਿਮਰਤਾ। ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ, ਆਪਣੇ ਬਣਾ ਲਿਆ, ਤੇ ਸਤਿਗੁਰਾਂ ਨੇ ਵੀ ਸਾਡੇ ਤੇ ਕਿਰਪਾ ਕੀਤੀ, ਅੱਜ 409 ਨੂੰ ਆਪਣੇ ਬਣਾ ਲਿਆ, ਦਰ ਦਰ ਤੇ ਭਟਕਦਿਆਂ ਨੂੰ ਆਪਣੇ ਚਰਨੀ ਲਾ ਲਿਆ। ਸੋ ਬੇਨਤੀ ਹੈ ਭਾਈ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਆਪਣੀ ਜ਼ਿੰਦਗੀ ਵਿੱਚ 5-10 ਨੂੰ ਜ਼ਰੂਰ ਛਕਾਉਣਾ, ਮਨ ਬਣਾਉਣਾ। ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਆਪ ਸਾਰੇ ਜਾਣਦੇ ਹੀ ਹੋ ਵੀ ਜਦੋਂ ਆਪਾਂ ਪਟਿਆਲੇ ਨੂੰ ਜਾਂਦੇ ਹਾਂ ਮੇਨ ਰੋਡ ਦੇ ਉੱਪਰ ਹੀ ਪੈਂਦਾ, ਭਵਾਨੀਗੜ੍ਹ ਤੋਂ ਜਦੋਂ ਪਟਿਆਲੇ ਨੂੰ ਜਾਈਏ ਨਾ ਮੇਨ ਰੋਡ ਦੇ ਉੱਪਰ ਹੀ ਹੈ ਸਥਾਨ ਗੁਰਦੁਆਰਾ ਪਰਮੇਸ਼ਰ ਦੁਆਰ। ਉੱਥੇ ਆਈ ਸੰਗਰਾਂਦ ਦਾ ਦੀਵਾਨ ਹੁੰਦਾ ਤੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੁੰਦਾ। ਸਾਧ ਸੰਗਤ ਜੀ ਆਈ ਸੰਗਰਾਂਦ ਤੇ ਐਤਕੀ ਆ ਹੁਣ ਇੱਕ ਸਮਾਗਮ ਹੋ ਰਿਹਾ 12, 13 ਅਤੇ 14 ਮਾਰਚ ਦਾ। 12, 13, 14 ਮਾਰਚ ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ 3 ਦਿਨ ਦਾ ਗੁਰਮਤਿ ਸਮਾਗਮ ਹੈ। 12, 13, 14 ਮਾਰਚ ਰਾਤ, 15 ਮਾਰਚ ਨੂੰ 51 ਗਰੀਬ ਲੜਕੀਆਂ ਦੀ ਸ਼ਾਦੀ ਵੀ ਕੀਤੀ ਜਾਣੀ ਹੈ। ਸਾਧ ਸੰਗਤ ਜੀ ਦੋ ਦਿਨ 13 ਤੇ 14 ਨੂੰ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ। ਦਾਸ ਨੇ ਖੁਦ ਪੰਜ ਪਿਆਰਿਆਂ ਵਿੱਚ ਨਾਲ ਲੱਗ ਕੇ ਜੋ ਸੰਗਤਾਂ ਵਿੱਚ ਅੰਮ੍ਰਿਤ ਦੀ ਦਾਤ ਸਤਿਗੁਰੂ ਦੀ ਬਖਸ਼ਿਸ਼ ਵਰਤਾਉਣੀ ਹੈ। ਸੋ ਸਾਧ ਸੰਗਤ ਜੀ ਪੰਜ ਪਿਆਰਿਆਂ ਦੇ ਰੂਪ ਵਿੱਚ, ਸੋ ਬੇਨਤੀ ਆ ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ 13 ਨੂੰ ਜਾਂ 14 ਨੂੰ ਦੋਵੇਂ ਦਿਨ, ਚਾਹੇ 13 ਨੂੰ ਅੰਮ੍ਰਿਤ ਛਕ ਲਓ ਚਾਹੇ 14 ਨੂੰ, ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅੰਮ੍ਰਿਤ ਛਕ ਰਹੀ, ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ, 2-2 ਹਜ਼ਾਰ ਪ੍ਰਾਣੀ ਤੇ ਅੱਗੇ ਵੀ ਹੋਇਆ 2-2 ਸੌ, ਪਰ ਐਦਕੀ ਮਰ ਦੀ ਕਿਰਪਾ ਨਾਲ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅੰਮ੍ਰਿਤ ਛਕ ਰਹੀਆਂ। ਦੂਰੋਂ ਦੂਰੋਂ ਬਾਹਰਲੇ ਦੇਸ਼ਾਂ ਵਿੱਚੋਂ ਵੀ ਕੁਝ ਪ੍ਰੇਮੀ ਅੰਮ੍ਰਿਤ ਛਕਣ ਵਾਸਤੇ ਪਹੁੰਚ ਰਹੇ ਨੇ। 12, 13, 14 ਮਾਰਚ, 13 ਨੂੰ 10 ਵਜੇ ਦਿਨੇ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਸ਼ਾਮ 4 ਵਜੇ ਤੱਕ, 14 ਨੂੰ ਫਿਰ 10 ਵਜੇ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਸ਼ਾਮ 4 ਵਜੇ ਤੱਕ, ਤੇ ਸਮਾਗਮ ਦਾ ਸਮਾਂ 8 ਤੋਂ ਲੈ ਕੇ ਰਾਤ 12 ਵਜੇ ਤੱਕ ਹੋਏਗਾ। ਵੱਧ ਤੋਂ ਵੱਧ ਸੰਗਤਾਂ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਪਹੁੰਚ ਕੇ ਲਾਹਾ ਲਓ। ਆਪਣੇ ਇਲਾਕੇ ਵਿੱਚ ਦੀਵਾਨ ਨੇ ਜਿਹੜੇ ਹੁਣ 6, 7 ਔਰ 8 ਮਾਰਚ, ਥੋੜੇ ਦਿਨ ਹੀ ਬਾਕੀ ਨੇ, 6, 7, 8 ਮਾਰਚ ਅਨਾਜ ਮੰਡੀ ਸ਼ਹਿਰ ਸੰਗਰੂਰ, ਰਾਤ ਦੇ 3 ਦੀਵਾਨ ਹਨ ਸ਼ਹਿਰ ਸੰਗਰੂਰ ਵਿੱਚ, 6, 7, 8 ਮਾਰਚ ਸੰਗਤਾਂ ਪਹੁੰਚ ਕੇ ਲਾਹਾ ਲੈਣ, ਪਿੰਡ ਲਹਿਰਾ ਗਾਗਾ ਅਨਾਜ ਮੰਡੀ 17, 18, 19, 20 ਮਾਰਚ, ਇਹ ਵੀ ਰਾਤ ਦੇ ਹੀ ਦੀਵਾਨ ਨੇ, 17, 18, 19, 20 ਮਾਰਚ ਲਹਿਰਾ ਗਾਗਾ ਅਨਾਜ ਮੰਡੀ ਵਿੱਚ, ਜਿੱਥੇ ਕਿਤੇ ਪਤਾ ਲੱਗੇ ਪਹੁੰਚੋ। ਇਲਾਕੇ ਵਿੱਚ ਇੱਕ ਵਾਰੀ ਜਾ ਸਕਦਾ ਮੈਂ, ਇਕੱਲੇ ਇਕੱਲੇ ਪਿੰਡ ਵਿੱਚ ਜਾਣ ਦਾ ਮੇਰੇ ਕੋਲ ਸਮਾਂ ਨਹੀਂ ਹੁੰਦਾ ਵੀ ਇਕੱਲੇ ਇਕੱਲੇ ਪਿੰਡ ਵਿੱਚ ਚੱਲੀਏ। ਜਿਵੇਂ ਹੁਣ ਤੁਹਾਡਾ ਇਹ ਇਲਾਕਾ ਪੈਂਦਾ ਹੈ ਚੀਮਿਆਂ ਦਾ ਤੇ ਭੀਖੀ ਤੱਕ, ਜਾਂ ਇੱਧਰੋਂ ਸੁਨਾਮ ਤੱਕ ਇਹ ਸਾਰਾ ਏਰੀਆ, ਇਸ ਇਲਾਕੇ ਵਿੱਚ ਇੱਕ ਜਗ੍ਹਾ ਸਮਾਗਮ ਸਾਲ ਬਾਅਦ, ਚਾਹੇ ਇਸ ਪਿੰਡ 'ਚ ਹੋਵੇ ਚਾਹੇ ਕਿਸੇ ਹੋਰ ਪਿੰਡ ਵਿੱਚ ਹੋਵੇ। ਸੋ ਇਹ ਉੱਦਮ ਕੀਤਾ ਜਾਇਆ ਕਰੇਗਾ, ਨਗਰ ਨਿਵਾਸੀ ਉੱਦਮ ਕਰਨਗੇ ਇੱਥੇ ਨਹੀਂ ਤੇ ਕਿਸੇ ਹੋਰ ਪਿੰਡਾਂ ਵਿੱਚ ਇੱਕ ਜਗ੍ਹਾ, ਕਿਉਂਕਿ ਕਈ ਪਿੰਡ ਜਾਂਦੇ ਨੇ ਜਿਨ੍ਹਾਂ ਨੂੰ ਸਮਾਂ ਨਹੀਂ ਮਿਲਦਾ। ਸੋ ਸੁਨਾਮ ਤੇ ਦੀਵਾਨ ਲੱਗਦੇ ਹੀ ਹੈ, ਸਾਲ ਬਾਅਦ ਕਿਤੇ ਨਾ ਕਿਤੇ ਸਮਾਗਮ ਹੁੰਦਾ ਹੀ ਰਹਿੰਦਾ, ਤੇ 3-4 ਦਿਨ ਪਹਿਲਾਂ ਹੀ ਸੁਨਾਮ ਦੀਵਾਨ ਲੱਗ ਕੇ ਹਟੇ ਨੇ, ਮਹਾਰ ਦੀ ਕਿਰਪਾ ਹੋਈ ਹੈ। ਸੋ ਕੱਲ੍ਹ ਰਾਤ ਤੋਂ ਪਿੰਡ ਚਲੈਲਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ, ਦਿਨ ਦੇ ਦੀਵਾਨ ਸ਼ਹਿਰ ਘਨੌਰ ਅਨਾਜ ਮੰਡੀ ਸ਼ਹਿਰ ਘਨੌਰ। ਸੋ ਜਿੱਥੇ ਜਿੱਥੇ ਸਮਾਂ ਬਣੇ ਪਹੁੰਚ ਕੇ ਲਾਹਾ ਲਓ। ਸਤਿਗੁਰਾਂ ਨੇ ਕਿਰਪਾ ਕੀਤੀ ਆ, ਸਾਨੂੰ ਇਹ 3 ਦਿਨ ਦਾ ਸੁਭਾਗ ਸਮਾਂ ਬਖਸ਼ਿਆ। ਉਦਮ ਅਪਰਾਲਾ ਸਮੂਹ ਨਗਰ ਨਿਵਾਸੀਆਂ ਦਾ, ਜਿੱਥੇ ਇੱਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਹੈ, ਉੱਥੇ ਨਾਲ ਸਾਰੀ ਸੰਗਤ ਦਾ, ਇਲਾਕਾ ਨਿਵਾਸੀਆਂ ਦਾ, ਔਰ ਬਾਬਾ ਬਲਵੀਰ ਸਿੰਘ ਜੋ ਕਿ ਸ਼ੁਰੂ ਤੋਂ ਹੀ ਮੇਰੇ ਨਾਲ, ਜਿੱਦਾਂ ਅਸੀਂ ਇਕੱਠੀ ਰਹੇ ਅੱਜ ਬਚਪਨ ਵਿੱਚ ਵੀ, ਸੰਤ ਬਾਬਾ ਕਰਮ ਸਿੰਘ ਮਹਾਂਪੁਰਸ਼ਾਂ ਦੇ ਕੋਲ ਵੀ, ਔਰ ਉਸ ਤੋਂ ਬਾਅਦ ਵੀ ਇਕੱਠੇ, ਤੇ ਮੈਂ ਤੇ ਇਹ ਵੀ ਕਹਿੰਦਾ ਹੁੰਦਾ ਕਈ ਵਾਰੀ ਕਿਰਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆ, ਬਖਸ਼ਿਸ਼ਾਂ ਗੁਰੂ ਸਾਹਿਬ ਦੀਆਂ ਨੇ, ਅਸੀਸਾਂ ਮਹਾਂਪੁਰਸ਼ਾਂ ਦੀਆਂ, ਸੰਗਤਾਂ ਦੀਆਂ। ਸੋ ਜੋ ਉਦਮ ਉਪਰਾਲਾ ਜੋ ਅੱਜ ਜਗ੍ਹਾ ਜਗ੍ਹਾ ਤੇ ਮੈਂ ਕੀਰਤਨ ਕਰਦਾ, ਮੈਂ ਬੇਨਤੀ ਪਰਸੋਂ ਵੀ ਕੀਤੀ ਸੀ ਬਾਬਾ ਬਲਵੀਰ ਸਿਉਣਾ ਨੇ, ਇਹਨਾਂ ਨੇ ਮੈਨੂੰ ਵੀ ਆਪਾਂ ਵੱਧ ਤੋਂ ਵੱਧ ਸੰਗਤਾਂ ਜੁੜਨਗੀਆਂ ਵੀ ਚਲੋ ਕੀਰਤਨ ਕਰ, ਮੈਂ ਇਹੀ ਕਹਿਣਾ ਵੀ ਨਹੀਂ ਮੈਂ ਨਹੀਂ ਕੀਰਤਨ ਕਰਨਾ ਨਾ ਮੈਂ ਕਰ ਸਕਦਾ, ਤੇ ਮੈਨੂੰ ਧੱਕੇ ਨਾਲ ਹੀ ਨਹੀਂ ਨਹੀਂ ਆਪਾਂ ਲੱਗਣਾ ਜ਼ਰਾ। ਸੋ ਪਿਆਰ ਵਿੱਚ ਸਤਿਗੁਰਾਂ ਦੀ ਕਿਰਪਾ ਨਾਲ ਇਹ ਅੱਜ ਸਤ ਜਗ੍ਹਾ ਜਗ੍ਹਾ ਤੇ ਹਾਜ਼ਰੀਆਂ ਭਰੀ ਰਹੀਆਂ। ਸੋ ਦਿਨ ਰਾਤ ਇੱਕ ਕੀਤੀ ਹੈ ਸਾਰੇ ਗੁਰਮੁਖਾਂ ਨੇ, ਰਲ ਮਿਲ ਕੇ ਉੱਦਮ ਉਪਰਾਲਾ ਕੀਤਾ, ਤੇ ਇਹਨਾਂ ਪ੍ਰਬੰਧਕਾਂ ਦੇ ਉੱਦਮ ਦਾ ਸਦਕਾ ਹੀ ਅੱਜ ਇਹਦਾ ਫਲ ਮਹਾਰਾਜ ਨੇ ਇਹਨਾਂ ਦੀ ਝੋਲੀ 'ਚ ਇਹ ਪਾਇਆ ਵੀ 409 ਪ੍ਰਾਣੀ ਗੁਰੂ ਕੇ ਜਹਾਜ਼ੇ 'ਚ, ਇਹ ਫਲ ਹੈ ਇਹਨਾਂ ਇਹ ਜੋ ਉੱਦਮ ਕੀਤਾ ਇਹ ਝਾੜ ਨਿਕਲਿਆ। ਸੋ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਰੱਖਣ, ਜਿਹੜੇ ਜੁੜੇ ਹੋ ਇਸੇ ਤਰ੍ਹਾਂ ਮਹਾਰਾਜ ਕਿਰਪਾ ਰੱਖਣ, ਚੜ੍ਹਦੀ ਕਲਾ ਹੋਵੇ। ਸੋ ਇਕੱਠ ਸੰਗਤਾਂ ਦਾ ਬੇਅੰਤ ਹੈ, ਬੜੇ ਪਿਆਰ ਵਿੱਚ ਸੁਣਿਆ, ਜਿੱਦਾਂ ਪਹਿਲੇ ਦੀਵਾਨ ਵਿੱਚ ਜਦੋਂ ਮੈਂ ਆਇਆ ਨਾ ਪਹਿਲੇ ਦਿਨ, ਉਦੋਂ ਮੈਂ ਵੇਖਿਆ ਵੀ ਕੋਈ ਆ ਜਾ ਕਰੇ ਕੋਈ ਚਲੇ ਜਾ ਕਰੇ, ਮੈਂ ਕਿਹਾ ਕਿੱਥੇ ਪੰਗਾ ਲੈ ਲਿਆ, ਤੇ ਸੁਣਦੇ ਨਹੀਂ ਚੱਜ ਤਰ੍ਹਾਂ ਬਹਿ ਕੇ, ਅੱਧੇ ਕੁ ਬਹਿੰਦੇ ਅੱਧੇ ਕੁ ਚਲੇ ਜਾਂਦੇ ਆ। ਪਹਿਲੇ ਦਿਨ ਮੈਨੂੰ ਇੰਜ ਲੱਗਿਆ ਵੀ ਇਹ ਗਲਤ ਹੋ ਗਿਆ, ਪਰ ਕੱਲ੍ਹ ਬਹੁਤ ਆਨੰਦ ਬਣਿਆ, ਸੰਗਤ ਜਿੱਦਾਂ ਇਕਾਗਰਤਾ ਬਣ ਗਈ ਸਾਰੀ, ਤੇ ਅੱਜ ਉਦੋਂ ਵੀ ਖੁਸ਼ੀ ਦੀ ਗੱਲ ਹੋ ਗਈ ਵੀ 2.5 ਘੰਟੇ ਮੈਨੂੰ ਲੱਗੇ ਨੂੰ ਹੋ ਗਏ, 2.5 ਤੋਂ ਵੱਧ ਹੋ ਗਿਆ ਸਮਾਂ, ਤੇ ਮੇਰੇ ਤੋਂ ਪਹਿਲਾਂ ਕਈ 2-2 ਘੰਟੇ ਦੇ ਬੈਠੇ, 5-5 ਘੰਟੇ ਦੇ ਕਈ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਭਰ। ਹੁਣ ਦੀਵਾਨ ਇਸ ਇਲਾਕੇ ਚ ਮਿਲੇ ਸੀ 6 3 ਸੁਨਾਮ ਤੇ 3 ਇੱਥੇ ਹੁਣ ਪੂਰਾ ਆਨੰਦ ਬਣਿਆ ਹੁਣ ਦੀਵਾਨ ਮੁੱਕ ਗਏ ਸਮਾਂ ਹੁਣ ਆਨੰਦ ਬਣ ਲੱਗਿਆ ਉਹ ਜਿੱਦਾਂ ਇੱਕ ਜੱਟ ਸੀ ਉਹ ਚਲਿਆ ਗਿਆ ਸਹੁਰੇ ਉਹਦੇ ਨਾਲ ਇੱਕ ਚਲਿਆ ਗਿਆ ਮਰਾਸ਼ੀ ਉਹਨੂੰ ਕਹਿੰਦਾ ਓਏ ਤੂੰ ਨਾ ਬੋਲੀ ਨਾ ਉੱਥੇ ਜਾ ਕੇ ਕੁਛ ਚੁੱਪ ਕਰਕੇ ਬੈਠਾ ਰਹੀ ਉਹ ਕਹਿੰਦਾ ਠੀਕ ਪਹੁੰਚ ਗਏ ਉੱਥੇ ਚਲੇ ਗਏ ਉਹ ਰਾਤ ਨੂੰ ਲੱਗੀ ਸੀ ਭੁੱਖ ਛਕਿਆ ਤੇ ਕੁਝ ਹੈ ਨਾ ਉਹਦੇ ਸਹੁਰਾ ਪਰਿਵਾਰ ਕਹਿੰਦੇ ਜਿਹੜਾ ਜੱਟ ਗਿਆ ਸੀ ਨਾ ਉਹ ਕਹਿੰਦੇ ਓਏ ਲਿਆਈਏ ਕੁਛ ਛਕਣ ਵਾਸਤੇ ਪ੍ਰਸ਼ਾਦਾ ਪਕਾਈਏ ਉਹਨੇ ਕਹਿ ਤਾ ਨਹੀਂ ਕੋਈ ਨੀ ਛੱਕ ਕੇ ਹੀ ਆਏ ਆ ਉੱਤੋਂ ਹੀ ਉਹ ਢਿੱਲੇ ਸੀ ਕਹਿੰਦੇ ਕੋਈ ਨੀ ਛੱਕ ਕੇ ਆਇਓ ਤੇ ਠੀਕ ਹੈ ਫਿਰ ਉਹਨਾਂ ਨੇ ਨਿੱਕੇ ਨਿੱਕੇ ਕੱਪਾਂ ਜਿਹਾ ਵਿੱਚ ਦੁੱਧ ਪਾ ਕੇ ਦੇ ਤਾ ਹੁਣ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਆ ਨਿੱਕੇ ਨਿੱਕੇ ਕੱਪ ਜੇ ਨੇ ਇਹਨਾਂ ਦਾ ਨਾਂ ਹੀ ਹੈ ਕੱਪ ਵਿੱਚ ਪੈਂਦਾ ਪੂੰਦਾ ਦਿੰਦੇ ਹੈ ਨੀ ਕੁਛ ਉਹ ਨਿੱਕੇ ਨਿੱਕੇ ਕੱਪਾਂ 'ਚ ਦੁੱਧ ਪਾ ਕੇ ਦੇਤਾ ਵਿਚਾਰਾ ਉਹ ਜਿਹੜਾ ਨਾਲ ਗਿਆ ਸੀ ਉਹ ਸਾਰੀ ਰਾਤ ਨਕਲੀ ਆ ਉਹ ਮਰਦਾ ਰਿਹਾ ਵੀ ਇੱਧਰ ਨੂੰ ਕਰੇ ਇੱਧਰ ਨੂੰ ਨੀਂਦ ਕਿੱਥੇ ਆਵੇ ਭੁੱਖੇ ਢਿੱਡ ਜ਼ਿਮੀਂਦਾਰ ਵੀ ਨਾਲ ਹੀ ਆ ਸਾਰੀ ਰਾਤ ਨੀਂਦ ਨਾ ਆਈ ਹੁਣ ਦੁੱਧ ਨਾਲ ਕਿੱਥੇ ਸਰਨਾ ਸੀ ਨਿੱਕੇ ਨਿੱਕੇ ਕੱਪ ਦੇਤੇ ਉਹਨਾਂ ਨੇ ਦਿਨ ਚੜਿਆ ਕੜੀ ਵਾਲੇ ਗਲਾਸ 'ਚ ਲੱਸੀ ਪਾ ਕੇ ਦੇਤੀ ਸੱਸ ਨੇ ਜ਼ਿਮੀਂਦਾਰ ਉਹਦੀ ਸੱਸ ਨੇ ਨਾ ਕੜੀ ਵਾਲੇ ਗਲਾਸ 'ਚ ਲੱਸੀ ਦਾ ਭਰ ਕੇ ਦੇਤਾ ਸਵੇਰੇ ਜਦੋਂ ਕੜੀ ਵਾਲਾ ਗਲਾਸ ਮਿਲਿਆ ਉਹ ਜਿਹੜਾ ਨਾਲ ਗਿਆ ਸੀ ਨਕਲੀ ਆ ਉਹ ਕੜੀ ਵਾਲੇ ਗਲਾਸ ਨੂੰ ਮੱਥਾ ਟੇਕੀ ਜਾਏ ਮੱਥੇ ਉਹਨੂੰ ਹੱਥ ਲਾ ਕੇ ਨਾ ਉਹ ਸਿਰ ਨੂੰ ਹੱਥ ਲਾ ਲਿਆ ਕਰੇ ਉਹ ਜ਼ਿਮੀਂਦਾਰ ਕਹਿੰਦਾ ਓਏ ਤੂੰ ਇਹਨੂੰ ਮੱਥੇ ਕਾਹਨੂੰ ਟੇਕੀ ਜਾਂਦਾ ਕੜੀ ਵਾਲੇ ਗਲਾਸ ਨੂੰ ਇਹਨੂੰ ਮੱਥੇ ਕਾਹਨੂੰ ਟੇਕਦਾ ਉਹ ਕਹਿੰਦੇ ਮੈਂ ਇਹਨੂੰ ਇਹ ਕਹਿੰਦਾ ਵੀ ਸੱਚੇ ਪਾਤਸ਼ਾਹ ਰਾਤ ਤੁਸੀਂ ਦੁੱਧ ਵੇਲੇ ਕਿੱਥੇ ਗਏ ਸੀ ਸਾਰੀ ਰਾਤ ਭੁੱਖਾ ਮਰ ਗਿਆ ਮੈਂ ਹੁਣ ਇਸ ਵੇਲੇ ਕੜੀ ਵਾਲਾ ਲੱਸੀ ਵੇਲੇ ਕਹਿੰਦੇ ਹੁਣ ਸਭ ਕੁਛ ਛੱਕ ਛੁੱਕ ਲਿਆ ਕਹਿੰਦੇ ਹੁਣ ਕੜੀ ਵਾਲਾ ਗਲਾਸ ਆ ਗਿਆ ਕਿਰਪਾ ਹੋ ਗਈ ਹੁਣ ਆਨੰਦ ਆਉਣ ਲੱਗਿਆ ਹੁਣ ਦੀਵਾਨ ਮੁੱਕ ਗਏ ਸਾਧ ਸੰਗਤ ਜੀ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ 6 ਦਿਨ ਦਾ ਸਮਾਂ ਸੁਨਾਮ ਵੀ ਤੇ ਇੱਥੇ 3 ਦਿਨ ਦਾ ਉੱਥੇ 3 ਇੱਥੇ ਮਹਾਰਾਜ ਨੇ ਕਿਰਪਾ ਕੀਤੀ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਵੀ ਅੱਖਾਂ ਬੰਦ ਕਰਕੇ ਬੈਠੋ ਚੌਂਕੜੇ ਮਾਰ ਕੇ ਬੈਠੋ ਸਾਰੇ ਚੌਂਕੜੇ ਮਾਰ ਕੇ ਅੱਖਾਂ ਬੰਦ ਕਰਕੇ ਬੈਠਣਾ ਹੈ ਅੱਖ ਨਾ ਖੁੱਲੇ ਕਿਸੇ ਦੀ ਭਾਈ ਨੇਤਰ ਬੰਦ ਐ ਸਮਾਧੀਆਂ ਲਾ ਕੇ ਸੋ ਮਹਾਰਾਜ ਇਸੇ ਤਰ੍ਹਾਂ ਕਿਰਪਾ ਕਰਨ ਜਰਾ ਕਿਉਂਕਿ ਬਾਣੀ ਦੇ ਵਿੱਚ ਨਾਮ ਦੀ ਤੇ ਨਾਮੀ ਦੀ ਵੀ ਗੱਲ ਹੈ ਬਸ ਸਿਮਰੋ ਸਿਮਰ ਸਿਮਰ ਸੁਖ ਪਾਵੋ ਆਓ ਸਿਰਫ 2-3 ਮਿੰਟ ਹੀ ਸਹੀ ਜਰਾ ਇਕਾਗਰਤਾ ਬਣਾ ਕੇ ਸਾਰੇ ਬੋਲਿਓ ਭਾਈ ਜਦੋਂ ਸਿਮਰਨ ਕਰਨੇ ਆ ਨਾ ਅਸੀਂ ਮਨ ਜੁੜ ਜਾਵੇ ਇਕਾਗਰਤਾ ਬਣ ਜਾਵੇ ਤੇ ਕਈ ਵਾਰੀ ਇੰਜ ਲੱਗਦਾ ਜਿੱਦਾਂ ਅਸੀਂ ਧਰਤੀ ਤੋਂ ਉੱਪਰ ਨੂੰ ਉੱਠ ਰਹੇ ਮਨ ਜੁੜੇ ਹੋ ਜੁੜਿਆ ਹੋ ਇੰਜ ਸਮਝਦਾ ਵੀ ਗੁਰੂ ਨਾਨਕ ਪਾਤਸ਼ਾਹ ਸਾਡੇ ਕੋਲ ਹੀ ਬੈਠੇ ਨੇ ਬਸ ਇੰਜ ਹਾਜ਼ਰ ਨਾਜ਼ਰ ਸਮਝ ਕੇ ਜਰਾ ਸਾਰੇ ਬੋਲਿਓ ਭਾਈ ਗੱਜ ਕੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ I do.
ਇਸੇ ਤਰ੍ਹਾਂ ਰੋਜ਼ ਜਦੋਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਪੰਜ ਦਸ ਮਿੰਟ ਰੋਜ਼ ਬੈਠਾਂਗੇ ਫਿਰ ਸੁਭਾਅ ਬਣ ਜਾਏਗਾ। ਪਹਿਲਾਂ ਦੋ ਮਿੰਟ, ਫਿਰ ਚਾਰ ਮਿੰਟ, ਫਿਰ ਦਸ ਮਿੰਟ। ਹੁਣ ਜਿਹੜਾ ਇੱਕ ਮਹੀਨਾ ਦਸ ਮਿੰਟ ਬੈਠੇਗਾ, ਅਗਲੇ ਮਹੀਨੇ ਦਸ ਮਿੰਟ ਹੋਰ ਬੈਠੂ, ਤਿੰਨ ਮਹੀਨਿਆਂ ਨੂੰ ਅੱਧਾ ਘੰਟਾ, ਛੇ ਮਹੀਨਿਆਂ ਨੂੰ ਇੱਕ ਘੰਟਾ। ਜਿਹੜਾ ਰੋਜ਼ ਇੱਕ ਘੰਟਾ ਵਾਹਿਗੁਰੂ ਦਾ ਸਿਮਰਨ ਕਰੇ, ਸਤਸੰਗ ਜੀ ਸਾਰਾ ਹੀ ਆਨੰਦ ਵਿੱਚ ਰਹਿੰਦਾ, ਸਦਾ ਹੀ ਆਨੰਦ ਵਿੱਚ, ਜਿਹੜਾ ਇੱਕ ਘੰਟਾ ਰੋਜ਼ ਸਿਮਰਨ ਕਰੇ। ਸੋ ਇਹਦੇ ਇਹੀ ਭਜਨ ਹੈ, ਇਹੀ ਸਿਮਰਨ ਹੈ ਜਿਹਦੀ ਤਾਕਤ ਨਾਲ ਸਾਡਾ ਮਨ ਬਲਵਾਨ ਹੋਏ, ਜਿਹਦੀ ਤਾਕਤ ਨਾਲ ਸਾਡੇ ਮਨ ਦੀ ਕਮਜ਼ੋਰੀ ਖਤਮ ਹੋ ਜਾਏਗੀ। ਸਾਡੇ ਤਨ ਦੀ ਖੁਰਾਕ ਹੈ ਭੋਜਨ ਤੇ ਸਾਡੇ ਮਨ ਦੀ ਖੁਰਾਕ ਹੈ ਭਜਨ। ਸੋ ਇਹ ਯਤਨ ਕਰੋ, ਥੋੜਾ ਬਹੁਤ ਸਾਰੇ ਕਰਿਆ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਸ ਇਹ ਕਰਦੇ ਰਹੋ। ਕਿਸੇ ਸਿਆਣੇ ਕੋਲ ਦਰ ਦਰ ਤੇ ਫਿਰਨ ਦੀ ਲੋੜ ਹੀ ਨਹੀਂ ਪੈਣੀ। ਸਤਿਗੁਰਾਂ ਨੇ ਇਹੀ ਸਾਨੂੰ ਦਵਾਈ ਦਿੱਤੀ ਆ, ਸਰਵ ਰੋਗ ਕਾ ਔਖਦਾ, ਸਾਰੇ ਰੋਗਾਂ ਦੀ ਦਵਾਈ ਹੈ। ਪੜੋ ਪਿਆਰ ਨਾਲ ਆਨੰਦ ਸਾਹਿਬ, ਕੋਈ ਰਸਨਾ ਹੁਣ ਵਾਂਝੀ ਨਾ ਰਵੇ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ, ਉਹਨਾਂ ਚਿਰ ਕਿਸੇ ਨੇ ਵੀ ਜਾਣ ਦੀ ਖੇਚਲਾ ਨਹੀਂ ਕਰੀ। ਕਈ ਕਹਿੰਦੇ ਆ ਅਰਦਾਸ ਹੋ ਗਈ, ਚਲੋ ਹੁਣ ਆਪਾਂ ਸਰੋਪੇ ਦੇਣ ਲੱਗੇ ਹਾਂ, ਹੁਣ ਚਲੇ ਚੱਲਦੇ ਹਾਂ। ਹੁਣ ਵੇਖੋ ਬਈ, ਪੰਜ ਪਿਆਰਿਆਂ ਨੂੰ ਆਪਾਂ ਸਿਰ ਪਾਉ ਦੇਣੇ। ਇੱਕ ਉਹ ਸੇਵਾਦਾਰ ਜਿਨ੍ਹਾਂ ਨੇ ਸੇਵਾ ਕੀਤੀ ਤੇ ਉਹਨਾਂ ਦਾ ਸਤਿਕਾਰ ਹੁੰਦਾ ਵੇਖਣਾ। ਬੇਨਤੀ ਮੈਂ ਕਰਦਾ ਹੁੰਦਾ, ਜੇ ਤੇਰਾ ਕਾਪੀ ਚ ਨਾਂ ਹੁੰਦਾ ਫਿਰ ਚੱਲਿਆ ਜਾਂਦਾ, ਉੱਠ ਕੇ ਕਦੇ ਵੀ ਨਹੀਂ ਸੀ ਜਾਂਦਾ, ਫਿਰ ਬੈਠੇ ਰਹਿਣਾ ਸੀ ਵੀ ਮੇਰਾ ਵੀ ਨਾਂ ਬੋਲਣਗੇ। ਪਰ ਕਿਸੇ ਦਾ ਸਤਿਕਾਰ ਹੁੰਦਿਆਂ ਵੇਖਣਾ ਵੀ ਤੇ ਚੰਗੀ ਗੱਲ ਹੈ। ਬੇਨਤੀ ਆ ਕਿ ਜਿੰਨਾ ਚਿਰ ਮਹਾਰਾਜ ਨਹੀਂ ਜਾਂਦੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ। ਜਿੱਥੇ ਇੰਨਾ ਚਿਰ ਬੈਠੇ ਹੋ, ਥੋੜਾ ਜਿਹਾ ਸਮਾਂ ਹੋਰ ਇਕਾਗਰਤਾ ਬਣਾ ਕੇ ਬੈਠੋ। ਹੁਣ ਸਾਰੇ ਬੋਲੋ ਆਨੰਦ ਸਾਹਿਬ ਵਿੱਚ, ਫਿਰ ਅਰਦਾਸ ਚ ਜੁੜੋ, ਫਿਰ ਹੁਕਮਨਾਮੇ ਸੁਣੋ ਸਤਿਗੁਰੂ ਅੱਗੇ ਅੱਗੇ, ਆਪਾਂ ਸਾਰੇ ਫਿਰ ਮਗਰ ਮਗਰ। ਪਹਿਲਾਂ ਕਿਸੇ ਨੇ ਵੀ ਜਾਣ ਦੀ ਖੇਚਲਾ ਨਹੀਂ ਕਰਨੀ। ਜਿੱਥੇ ਇੰਨਾ ਚਿਰ ਬਹਿ ਗਏ ਹੁਣ ਮਾੜੇ ਜਿਹੇ ਟਾਈਮ ਪਿੱਛੇ ਕਿਤੇ ਸਾਡੀ ਗੈਰ ਹਾਜ਼ਰੀ ਨਾ ਲੱਗ ਜਾਏ। ਹੁਣ ਸਾਰੇ ਪਿਆਰ ਨਾਲ ਪੜੋ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੀ ਸੰਗਤ ਗੱਜ ਕੇ ਬੋਲਿਓ, ਹੋਈਆਂ ਭੁੱਲਾਂ ਦੀ ਖਿਮਾ। ਧੰਨਵਾਦ ਜਿੱਥੇ ਸੰਗਤਾਂ ਦਾ, ਉੱਥੇ ਨਾਲ ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ ਆਏ ਆ, ਉਹਨਾਂ ਦਾ ਵੀ ਧੰਨਵਾਦ। ਨਾਲ ਹੋਰ ਵੀ ਜਿੰਨੇ ਵੀ ਗੁਰਮੁਖ ਪਿਆਰੇ, ਕੋਈ ਵੀ ਗ੍ਰੰਥੀ ਸਿੰਘ, ਕੋਈ ਰਾਗੀ ਸਿੰਘ, ਕੋਈ ਢਾਡੀ ਸਿੰਘ, ਕੋਈ ਵੀ ਗੁਰੂ ਦਰਬਾਰ ਗੁਰੂ ਚਰਨਾਂ 'ਚ ਪਹੁੰਚੇ ਨੇ, ਸਭ ਦਾ ਹੀ ਧੰਨਵਾਦ। ਅਮਰ ਛਕਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰਿਓ, ਜਿਨ੍ਹਾਂ ਨੇ ਅੱਜ ਗੁਰੂ ਘਰ 'ਚ ਜਨਮ ਲਿਆ, ਗੁਰੂ ਘਰ 'ਚ ਦਾਖਲਾ ਲਿਆ। ਹੁਣ ਤੁਸੀਂ ਗੁਰੂ ਕੇ ਪੁੱਤਰ ਤੇ ਪੁੱਤਰੀਆਂ ਬਣ ਗਏ। ਲੱਖ ਲੱਖ ਵਧਾਈਆਂ ਫੇਰ ਦਿੰਦਾ ਮੈਂ, ਹੋਈਆਂ ਭੁੱਲਾਂ ਦੀ ਖਿਮਾ।